ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ
ਜਾਹੀ ਕੁਲ ਤੇ ਪ੍ਰਗਟ ਹੋਏ
ਤਾਹੀ ਕੁਲ ਕੋ ਨਾਮ
ਹੁਣ ਦਾਦਸ ਗੁਰਿੰਦ ਕੋ ਮੇਰੇ ਨਾਮ
ਪਰਮ ਸਤਿਕਾਰਯੋਗ ਸਾਧ ਸੰਗਤ ਮਨ ਬਿਰਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ
ਸਿੰਘ
ਰਿਜਾਜ ਦੀ ਗੱਲ ਹੈ ਸੰਤ ਦਰਸ਼ਨ ਸਿੰਘ ਹੋਰੀ ਰਾਗੀ ਉਹ ਵੀ ਢਿੱਲੇ ਹੋ ਗਏ ਨੇ ਪੰਡਿਤ ਗੋਪਾਲ ਸਿੰਘ ਹੋਰੀ ਵੀ ਹੁਣੇ ਹੁਣੇ ਉਹਨਾਂ ਦੇ ਵੀ ਤਕਲੀਫ਼ ਹੋ ਗਈ ਹੈ ਤੇ ਆਪਾਂ ਥੋੜ੍ਹਾ ਸਮਾਂ ਜਿਹੜਾ ਕੱਢ ਲਵਾਂਗੇ ਜਿਹੜਾ ਉਹਨਾਂ ਨੇ ਆਪਣੀਆਂ ਰੋਚਕ ਗੱਲਾਂ ਕਰਕੇ ਜ਼ਿਆਦਾ ਸਮਾਂ ਕਰ ਦੇਣਾ ਸੀ ਕੱਲ੍ਹ ਮੈਨੂੰ ਆਖਿਆ ਗਿਆ ਸੀ ਕੁਛ ਮੈਂ ਵੀ ਕੁਛ ਆਖਾਂ ਆਖਣਾ ਤਾਂ ਮੈਨੂੰ ਆਉਂਦਾ ਨਹੀਂ ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਰਿਕਾਰਡ ਹੋਏ ਨੇ ਉਹਨਾਂ ਵਿੱਚੋਂ ਇੱਕ ਦਿਨ ਸੁਣਿਆ ਵੀ ਇਹ ਇੱਕ ਜਥੇਦਾਰ ਜਾਂ ਪ੍ਰਚਾਰਕਾਂ ਦਾ ਹੀ ਕੰਮ ਨਹੀਂ ਹਰ ਨਾਮਧਾਰੀ ਦਾ ਇਹ ਫਰਜ਼ ਬਣਦਾ ਹੈ ਕਿ ਜੋ ਰੋਸ਼ਨੀ ਸਤਿਗੁਰੂ ਰਾਮ ਸਿੰਘ ਨੇ ਸਾਡੇ ਤੇ ਕਿਰਪਾ ਕਰਕੇ ਦਿੱਤੀ ਹੈ ਉਹ ਸਭ ਨੂੰ ਦੱਸਿਆ ਜਾਵੇ ਜੇ ਨਹੀਂ ਦੱਸਦੇ ਤੇ ਅਸੀਂ ਆਪਣੇ ਫਰਜ਼ ਦੇ ਵਿੱਚ ਕੁਤਾਹੀ ਕਰਦੇ ਹਾਂ ਉਸ ਦਿਨ ਤੋਂ ਇਹ ਸਮਝ ਗਏ ਕਿ ਮੈਂ ਵੀ ਇੱਕ ਨਾਮਧਾਰੀ ਆਪਣੇ ਆਪ ਨੂੰ ਵਿਖਾਉਣਾ ਤੇ ਕੁਛ ਆਖਣਾ ਸ਼ੁਰੂ ਕੀਤਾ ਸੰਸਾਰ ਦੇ ਵਿੱਚ ਅਕਾਲ ਪੁਰਖ ਨੇ ਜਦੋਂ ਦੀ ਸਿਰਜਣਾ ਕੀਤੀ ਹੈ ਮੋਟੇ ਰੂਪ ਵਿੱਚ ਦੋ ਪੱਖ ਬਣਾ ਦਿੱਤੇ ਨੇ ਇੱਕ ਸੁਰ ਤੇ ਇੱਕ ਅਸੁਰ ਸਾਜ ਸੁਰ ਹੋਇਆ ਇਹ ਚੰਗਾ ਲੱਗਦਾ ਸੁਰ ਵਿੱਚ ਰਾਗੀ ਗਾਉਂਦੇ ਨੇ ਉਹ ਚੰਗੇ ਲੱਗਦੇ ਨੇ ਤੇ ਜਿਸ ਵੇਲੇ ਸੁਰ ਤੋਂ ਬੇਸੁਰਾ ਹੋਵੇ ਤੇ ਜਿਨ੍ਹਾਂ ਨੂੰ ਸਮਝ ਹੈ ਨਾ ਇਸ ਗੱਲ ਦੀ ਉਹ ਫਿਰ ਬੜਾ ਮੂੰਹ ਹੋਰ ਤਰ੍ਹਾਂ ਦਾ ਬਣਾ ਲੈਂਦੇ ਨੇ ਵੀ ਸੁਰ ਚੰਗਾ ਨਹੀਂ ਲਾਇਆ ਤੇ ਜਿਨ੍ਹਾਂ ਨੂੰ ਨਾ ਸਮਝ ਹੋਵੇ ਉਹ ਭਾਵੇਂ ਇਹ ਗੱਲ ਆਖ ਦੇਣ ਵੀ ਰਾਗੀਆਂ ਨੂੰ ਜਹਾਜੇ ਚਾੜ ਦਿਓ ਅੱਜ ਕੋਈ ਡਰ ਨਹੀਂ ਉਹਦੇ ਉਹ ਵੀ ਅਕਾਲ ਪੁਰਖ ਦੀ ਰਜ਼ਾ ਦੀ ਗੱਲ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਅਕਾਲ ਪੁਰਖ ਆਪ ਹੀ ਸਭ ਕੁਛ ਕਰਨ ਵਾਲਾ ਹੈ ਤੁਸੀਂ ਅੱਜ ਸ਼ਬਦ ਜਿਹੜਾ ਸੁਣਿਆ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਦੇਖਿਆ ਸੁਣਾ ਆਪੇ ਹੀ ਕੁਦਰਤ ਕਰੇ ਜਹਾਨੋ ਬੈਰ ਵਢਾਏ ਦੇਵਤੇ ਦੇ ਦੈਤ ਪੈਦਾ ਕਰ ਦਿੱਤੇ ਤੇ ਉਹਨਾਂ ਦਾ ਆਪਸ ਵਿੱਚ ਝਗੜਾ ਬਣਾ ਦਿੱਤਾ ਬੈਰ ਵਢਾਏ ਲੜਾਏ ਸੁਰਾ ਸੁਰ ਆਪਹਿ ਦੇਖਤ ਬੈਠ ਤਮਾਸਾ ਫਿਰ ਅੱਗੇ ਉਹਦੇ ਵਿੱਚ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖਿਆ ਕਿ ਜਿਹੜੇ ਆਸਰੀ ਸੰਪਦਾ ਦੇ ਨਾਲ ਝਗੜਾ ਹੁੰਦਾ ਜਿਸ ਵੇਲੇ ਤੇ ਉਸ ਵੇਲੇ ਫਿਰ ਸਤਿਗੁਰੂ ਦੇ ਪਹਿਲਵਾਨ ਨਿੱਤਰਦੇ ਨੇ ਨਿਕਲਦੇ ਨੇ ਗੁਰੂ ਅਰਜਨ ਨੇ ਲਿਖਿਆ ਹੋ ਸਤਿਗੁਰ ਕਾ ਪਹਿਰ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਫਿਰ ਅੱਗੇ ਜਾ ਕੇ ਉਹ ਲਿਖਦੇ ਨੇ ਵੀ ਇਹ ਜਿਹੜੇ ਪੰਜ ਜਵਾਨ ਨੇ ਨਾ ਇਹਨਾਂ ਨੂੰ ਮੈਂ ਨੇਣ ਲਿਆ ਬੰਨ ਲਿਆ ਇਹ ਮੇਰੇ ਵੱਸ ਵਿੱਚ ਨੇ ਮੈਂ ਇਹਨਾਂ ਦੇ ਵੱਸ ਵਿੱਚ ਨਹੀਂ ਜਦੋਂ ਅਸੀਂ ਇਹਨਾਂ ਦੇ ਵੱਸ ਵਿੱਚ ਹੁੰਦੇ ਹਾਂ ਨਾ ਤੇ ਫਿਰ ਪਾਪ ਕਮਾਵਾ ਹੈ ਪੰਚਾ ਕੇ ਬਸਰੇ ਤੀਰਥ ਨਾਇਕ ਹੈ ਸਭ ਉਤਰੇ ਬਹੁਰ ਕਮਾਵਾ ਹੋਏ ਨਿਸੰਕ ਜਮਪੁਰ ਬਾਅਦ ਖਰੇ ਕਾਲੰਕ ਜਿਹੜੇ ਇਹਨਾਂ ਨੂੰ ਵੱਸ ਵਿੱਚ ਕਰਦੇ ਨੇ ਉਹ ਫਿਰ ਇਹਨਾਂ ਤੋਂ ਕੰਮ ਲੈ ਲੈਂਦੇ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਲਿਖਿਆ ਨੇਤੇ ਪੰਜ ਜਵਾਨ ਮੈਂ ਕਦੋਂ ਗੁਰ ਥਾਪੀ ਦਿੱਤੀ ਕੰਡ ਜੀ ਥਾਪੀ ਹੱਥ ਨਾਲ ਦਿੱਤੀ ਜਾ ਸਕਦੀ ਹੈ ਸਾਡੇ ਯਕੀਨ ਮੁਤਾਬਕ ਸਤਿਗੁਰੂ ਸਰੀਰ ਧਾਰ ਕੇ ਆਉਂਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਆਏ ਤੇ ਉਹ ਬਿਸੁਰੇ ਸਾਜਾਂ ਨੂੰ ਸੁਰ ਕੀਤਾ ਉਹਨਾਂ ਨੇ ਜਾ ਕੇ ਦੇਵਲੂ ਦੇ ਰਾਜ ਵਿੱਚ ਜਿਸ ਵੇਲੇ ਜਾਂਦੇ ਨੇ ਉਹ ਅਰਜ ਕਰਦਾ ਹੈ ਕਿ ਕਰਹੁ ਰਸੋਈ ਸੰਤ ਜੀ ਭੋਜਨ ਅਚਹੁ ਬਣਾਏ ਕਿਰਪਾ ਬੁਝ ਪਰ ਕੀਜੀਐ ਸੁਨ ਸ੍ਰੀ ਗੁਰੂ ਅਲਾਏ ਗੁਰੂ ਨਾਨਕ शरीर धार के आए, जिस तरह गुरु गोबिंद सिंह जी ने भी लिखा, जब जब होत अरिष्ट अपारा तब तब देह धरत अवतारा। गीता विच लिखा, जदा जदा धर्मस्य गिलानिर्भवति भारत अभ्य स्थान धर्मस्य तदात्मानं सिरजाम्यं। उस वेले फिर वो आत्मा वाला होके आंदा है। कारे वास्ते परित्राण आए साधु नाम विनाशा दुष्कृताम, धर्म संस्थापनार्थाए संभवामी युगे युगे। वो हर युग विच अवतार लेंदा है। धर्म एक मन ली हुई चीज है कि जेड़े दैवी संपदा दे गुणा वाले ने उन्हां नूं धर्मी मन्या गया, जेड़े उन्हां नूं उस तों गिराउण वाले जां हटाउण वाले जां उन्हां नाल झगड़ा करन वाले उन्हां नूं अधर्मी लिखा गया। गुरु गोबिंद सिंह जी ने दो तुखां विच ये दस्या कि देवता ते दैत कौन है। उत्थे कुछ नहीं लिखिया कि हत्थां पैरां वाला, सिंगां वाला जां किसे चीज वाला। उत्थे इस तरह लिखिया, साध कर्म जे पुरख कमावै, नाम देवता जगत कहावै। तुसीं अपने पिंडां विच शहरां विच वेखदे हो, कोई आदमी कोई शरीर रहिंदा है, भावें वह सिख है, अकाली है, नामधारी है, वह ईसाई है, मुसलमान है, हिंदू है, कोई है, पर जिहड़े चंगे काम करदा उहनूं इह जरूर आखणगे वो तो भाई देवता आदमी, सवेरे सवेरे उठ के नां लैण वाला बंदा। ते जिहड़ा कोई इधर चोरी की, इधरों कोई चीज चुकी, किसी गाला कटिया, किसी झगड़ा किया, तो छड़ यार की ना लेना, वो फिर इस तरह का हो जाता है। गुरु गोबिंद सिंह सच्चे पातशाह लिखते हैं, नाम देवता साध कर्म जे पुरख कमावै, नाम देवता जगत कहावै। सतगुरु उपदेश का दाता है, जिनी बाणी उचारण हुई है साड़ी कल्याण लई, वो शरीर धार के सतगुरां ने उच्चारण की है। तो जिनी बाणी है उदे विच जो संकेत मिलते ने वो सारे शरीरधारी गुरुआ दे मिलते ने। तन तन पिता, तन तन कुल, तन तन सो जनी जिन गुरु जनिया माए। इस तरह के जिन्ने संकेत हैं, जिस तरह तुम दसाया कि गुरथापी दित्ती कंड जीओ, ये सारे शरीरधारी सतगुरुआ दे हैं। ये हुण बाणी जिहड़ी सतगुरां दी है अज भी सुनी है, अज तो पहले भी कई बार सुनी है, अगह भी सुननी है। इहदा सानू इन्ना स्वाद आउंदा है क्योंकि ये बाणी फैसला दे दिता है। गुरु रामदास सच्चे पातशाह ने लिखा है कि बाणी गुरु, गुरु है बाणी। उन्हूं अपने वाल खिंच के भावें कोई जो मर्जी करे, पर इहदा जो कोई साड़ी समझ अनुसार भाव यह है कि बाणी जिहड़ी सतगुरां दी है ना, वह वड्डी है। बाणियां वह भी ने जिहड़ी आपां भी सारे गल करदे हां, वह भी बाणी है। यह फलाने की बाणी, बाणी नाम जिहड़ा बोलना है वह बाणी है। बाणी तो गावा गुरु केरी बाणिया सिर बाणी, बाणी गुरु, गुरु है बाणी। वो बाणी जिहड़ी वड्डी है सारिया नालों, विच बाणी अमृत सारे, गुर बाणी कह, सतगुरु बाणी कहिंदा रसना द्वारा, सेवक जन मानै प्रतख गुरु निस्तारे। तो गुरु नानक सच्चे पातशाह उत्थे उच्चारण करदे ने, कहिंदे ने कि प्रथम तजो आम एको खाना, करो जास हित जीवन हाना, यो नह तुमरो खाए कदापी, हो तुम जीवन के संतापी। जिन्ना चिर तू मास का खाना नहीं छड़दा, मैं तेरे घर की रोटी नहीं खानी। हुण जे असीं इसे उपदेश नूं नामधारी भी, अकाली भी, सिंह सभीए ते चीफ कालसीए सारे जे असीं अपना लईए, ते जिहदे घर असीं जाईए उहनूं आखीए भई तूं मास ते शराब दा त्याग कर, तेरे घर दी रोटी पई तां खावांगे, तेरे आखियां तेरे कोल आ गए, रोटी नहीं तेरी खाणी जिन्ना चिर तूं मास शराब दा त्याग नहीं करना। ते तुसीं इह वेखो भी किन्ना फर्क पैंदा इस गल नाल। कई शरीरां दा विचार है, उहनां नूं मुबारक होवे भाई जी असीं इस देश विच आए हाँ, इत्थे इस तरह हुंदा ही है। भाई तुसीं इह दसो भाई सिगरट वालों भी बचे हुए हो बहुते आदमी, मैं इन्हां दा हो सकदा कई अगां लंघ गए हुण, पर जिथे एक सिगरट दा बन तुसां लाया है उत्थे एक पौड़ी होर चढ़ो, उत्थे मास दा ला दिओ, उत्थे शराब दा ला दिओ। उहनां बंदिआं नूं थोड़ा जिहा इह उहनां नूं साडे नेड़े लिआउण दा इक्को ही साधन है, ਵੀ ਜਿਸ ਵੇਲੇ ਅਸੀਂ ਉਹਨਾਂ ਦੇ ਘਰ ਜਾਈਏ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਇਹ ਗੱਲ ਆਖੀਏ ਬਈ ਇਹ ਕੰਮ ਤੂੰ ਇਸ ਤਰ੍ਹਾਂ ਕਰ ਲੈ ਤੇ ਮੈਂ ਤੇਰੇ ਕੋਲ ਰੋਟੀ ਖਾ ਲਾਂਗਾ, ਬਹੁਤ ਸਾਰਾ ਸੁਧਾਰ ਇਸ ਗੱਲ ਨਾਲ ਹੋ ਸਕਦਾ। ਜੇ ਅਸੀਂ ਇਹ ਸਾਡੀ ਗੱਲ ਨਹੀਂ ਵੀ ਅਸਾਂ ਕਰਨੀ ਹੈ, ਸਾਡੀ ਗੱਲ ਜੇ ਹੋ ਗਈ ਉਹਦੇ ਨਾਲ ਕੁਛ ਨਹੀਂ ਬਣਨਾ। ਗੁਰੂ ਨਾਨਕ ਨੇ ਫੈਸਲਾ ਦੇ ਦਿੱਤਾ ਕਿ ਤੂੰ ਕਰਤਾ ਕਰਨਾ ਮੈਂ ਨਾ ਹੀ, ਜਾ ਹੋ ਕਰੇ ਨਾ ਹੋਈ। ਇਹ ਗੁਰੂ ਨਾਨਕ ਦੀ ਗੱਲ ਹੈ। ਉਹ ਜਿਸ ਵੇਲੇ ਅਸੀਂ ਗੱਲ ਕਰਾਂਗੇ ਆਪਣੇ ਸਤਿਗੁਰੂ ਦੀ, ਤੇ ਉਹ ਗੱਲ ਸਤਿਗੁਰੂ ਦੀ ਹੈ, ਉਹ ਬੜੀ ਭਾਰੀ ਹੈ, ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇਸ ਵਾਸਤੇ ਉਹਦੇ ਵਿੱਚ ਅਸਾਂ ਜਿੱਤਣਾ ਹੀ ਜਿੱਤਣਾ। ਸੋ ਗੁਰੂ ਨਾਨਕ ਨੇ ਉਸ ਦੇਵਦੂਤ ਨੂੰ ਇਹ ਗੱਲ ਆਖੀ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ ਜਿੰਨਾ ਚਿਰ ਤੂੰ ਵਾਸ ਨਹੀਂ ਛੱਡਦਾ ਖਾਣਾ। ਫਿਰ ਇਹ ਵੇਖ ਲਓ ਭਈ ਅਜੇ ਤੱਕ ਜਿਸ ਤੱਕ ਮੇਰਾ ਖਿਆਲ ਹੈ ਹਜ਼ੂਰ ਸਾਹਿਬ ਲੰਗਰ ਚ ਮਾਸ ਨਹੀਂ ਬਣਦਾ। ਹੁਣ ਥੋੜੀ ਜਿਹਾ ਜਿਸ ਤਰ੍ਹਾਂ ਹੁੰਦਾ ਨਾ ਆਪਣੀ ਮਰਜ਼ੀ ਨਾਲ ਅਸੀਂ ਇਹ ਚਾਹੁੰਦੇ ਹਾਂ ਵੀ ਗੁਰੂ ਜਿਹੜਾ ਨਾ ਉਹ ਸਾਡੀ ਮਰਜ਼ੀ ਦਾ ਹੋਵੇ, ਮਰਿਆਦਾ ਸਾਡੀ ਮਰਜ਼ੀ, ਅਸੀਂ ਗੁਰੂ ਦੀ ਮਰਿਆਦਾ ਦੇ ਮੁਤਾਬਕ ਹੋਈਏ ਇਉਂ ਨਹੀਂ ਜੀ ਕਰਦਾ, ਕਮਜ਼ੋਰੀ ਸਾਡੀ ਇਹ ਹੈ। ਤੇ ਉੱਥੇ ਹਜ਼ੂਰ ਸਾਹਿਬ ਲੰਗਰ ਵਿੱਚ ਮਾਸ ਨਹੀਂ ਬਣਦਾ, ਨਾ ਉਹ ਪੁਜਾਰੀ ਸਿੰਘ ਖਾਂਦਾ। ਪਹਿਲੋਂ ਤੇ ਇੱਥੋਂ ਤੱਕ ਮਰਿਆਦਾ ਸੀ, ਇੱਕ ਸਹਿਣਾ ਪਿੰਡ ਹੈ ਭਦੌੜ ਦੇ ਕੋਲ ਮਾਲਵੇ ਦੇ ਵਿੱਚ, ਉੱਥੋਂ ਦਾ ਇੱਕ ਗ੍ਰੰਥੀ ਸੀ ਉੱਥੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਗਏ ਨੇ ਤੇ ਉਸ ਨੂੰ ਪੁੱਛਿਆ ਵੀ ਤੁਹਾਡੇ ਲੰਗਰ ਵਿੱਚ ਮਾਸ ਤੇ ਬਣਦਾ ਨਹੀਂ, ਤੂੰ ਉੱਥੋਂ ਲੰਗਰ ਚੋਂ ਪ੍ਰਸ਼ਾਦਾ ਕਿਉਂ ਨਹੀਂ ਛਕਦਾ, ਤੂੰ ਆਪਣੀ ਵੱਖਰੀ ਰੋਟੀ ਕਿਉਂ ਪਕਾ ਕੇ ਖਾਂਦਾ। ਉਹਨੇ ਆਖਿਆ ਜੀ ਲੰਗਰ ਚ ਮਾਸ ਤੇ ਨਹੀਂ ਬਣਦਾ, ਪਰ ਉਸ ਲੰਗਰ ਵਿੱਚ ਪੰਜਾਬ ਤੋਂ ਆਏ ਮਾਸ ਖਾਣ ਵਾਲੇ ਸਿੱਖ ਹੱਥ ਲਾ ਦਿੰਦੇ ਨੇ ਆ ਕੇ। ਠੀਕ ਐਸੀ ਚੀਜ਼ ਹੈ ਜਿੰਨਾ ਇਹਦੇ ਤੋਂ ਦੂਰ ਰਹੀ ਹੈ ਨਾ, ਤੁਸੀਂ ਇਹ ਵੇਖਦੇ ਹੋ ਹਸਪਤਾਲਾਂ ਵਾਲਿਆਂ ਨੂੰ ਉਹ ਹੱਥਾਂ ਵਿੱਚ ਰਬੜ ਦੇ ਦਸਤਾਨੇ ਪਾਉਂਦੇ ਨੇ, ਪੈਰਾਂ ਵਿੱਚ ਤੁਹਾਡੇ ਜੋੜੇ ਲੁਹਾ ਕੇ ਅੰਦਰ ਉਹ ਆਪਣੀ ਰਬੜ ਦੀ ਜੁੱਤੀ ਪਵਾ ਕੇ ਲਿਜਾਂਦੇ ਨੇ, ਮੂੰਹ ਨੂੰ ਕੁਛ ਬੰਨ ਲੈਂਦੇ ਨੇ, ਕਿੰਨੀ ਛੂਤ ਉਹ ਕਰਦੇ ਨੇ। ਸਾਨੂੰ ਭਾਵੇਂ ਆਖਣ ਕਿ ਇਹ ਛੂਤ ਕਰਦੇ ਨੇ ਨਹੀਂ ਚੰਗੀ, ਪਰ ਆਪ ਬੜੀ ਛੂਤ ਕਰਦੇ ਨੇ ਉਹ। ਤੇ ਇਸੇ ਤਰ੍ਹਾਂ ਹੀ ਇਹ ਵੀ ਜਿਹੜੀ ਚੀਜ਼ ਹੈ ਇਸ ਤੋਂ ਇੰਨਾ ਦੂਰ ਰਹਿਣਾ। ਸਾਡੇ ਦਾਦੀ ਜੀ ਮਾਤਾ ਜੀਵਨ ਕੌਰ ਜੀ ਸਨ, ਕਿੱਕਰ ਦੀ ਦਾਤਣ ਨੂੰ ਦੁੱਧ ਮਿੱਠੇ ਵਾਲੇ ਵਿੱਚ ਜਾਂ ਸ਼ਰਬਤ ਵਾਲੇ ਵਿੱਚ ਨਹੀਂ ਸਨ ਖੋਰਨ ਦਿੰਦੇ। ਕਾਰਨ ਕੀ? ਭਈ ਕਿੱਕਰ ਦੇ ਸੱਕ ਤੇ ਇਹ ਮਿੱਠਾ ਗੁੜ ਜਾਂ ਖੰਡ ਦਾ ਸ਼ਰਾਬ ਬਣਦਾ, ਇਸ ਵਾਸਤੇ ਇੰਨਾ ਉਹਦੇ ਨਾਲ ਸ਼ਰਾਬ ਨਹੀਂ ਬਣ ਜਾਂਦੀ ਵੀ ਉਹ ਦੁੱਧ ਤੁਸੀਂ ਖੋਰ ਲਓ ਮਿੱਠਾ, ਪਰ ਉਹਦੇ ਤੋਂ ਦੂਰ ਇੰਨਾ ਰਹਿਣਾ ਵੀ ਅਸੀਂ ਕਿਤੇ, ਕਿਉਂਕਿ ਨੀਵਾਂ ਪਾਸਾ ਨੀਵਾਂ ਪਾਸਾ ਖਿੱਚ ਲੈਂਦਾ ਆਪਣੇ ਵੱਲ, ਉਤਾਂਹ ਜਾਣਾ ਬੜਾ ਔਖਾ। ਸੋ ਇਸ ਲਈ ਇਹਦੇ ਤੋਂ ਇੰਨਾ ਦੂਰ ਰਹਿਣਾ ਭਈ ਤਾਂ ਹੀ ਸਾਡਾ ਬਚਾਅ ਹੋ ਸਕਦਾ। ਜਾਂ ਤੁਸੀਂ ਇੰਨੇ ਤਕੜੇ ਹੋ ਜਾਈਏ ਵੀ ਨਾ ਸਾਨੂੰ ਸਿਆਲ 'ਚ ਪਾਲਾ ਲੱਗੇ, ਨਾ ਸਾਨੂੰ ਗਰਮੀ 'ਚ ਗਰਮੀ ਲੱਗੇ, ਉਹ ਸਾਧਨਾ ਸਾਡੀ ਸਾਧੀ ਜਾਏ, ਕਿਸੇ ਅਸੀਂ ਮਾਸ ਸ਼ਰਾਬ ਵਾਲੇ ਕੋਲ ਜਾ ਬਈਏ, ਸਾਡਾ ਜੀਵਨ ਇੰਨਾ ਚੰਗਾ ਹੋਵੇ ਵੀ ਉਹਨੂੰ ਡਰ ਆਵੇ ਸਾਡੇ ਕੋਲੋਂ, ਅਸੀਂ ਨਾ ਉਹਦੇ ਵਿੱਚ ਪ੍ਰਵਿਰਤ ਹੋ ਜਾਈਏ, ਉਹਦੇ ਮਗਰ ਲੱਗ ਜਾਈਏ। ਜੇ ਜਾਂ ਇਹ ਹੈ ਵੀ ਉਸ ਤੋਂ ਇੰਨਾ ਦੂਰ ਰਹਿ ਜਾਵੇ ਤਾਂ ਸਾਡਾ ਬਚਾਅ ਹੋ ਸਕਦਾ। ਸੋ ਇਹ ਦੋ ਸ਼੍ਰੇਣੀਆਂ ਸਤਿਗੁਰਾਂ ਨੇ ਆਦਿ ਕਾਲ ਤੋਂ ਬਣਾ ਦਿੱਤੀਆਂ ਨੇ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਨੂੰ ਇਹ ਮੈਂ ਸਿਰਫ ਤੁਹਾਨੂੰ ਦੱਸਿਆ ਵੀ ਅਸੀਂ ਜੇ ਸੁਰ ਕਰਨਾ ਹੋਵੇ ਅਸੁਰਾਂ ਨੂੰ ਤਾਂ ਉਹ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ। ਤਾਂ ਉਹ ਇਹੋ ਹੀ ਤਰੀਕਾ ਹੈ ਵੀ ਸਤਿਗੁਰੂ ਨਾਨਕ ਦੇ ਹੁਕਮਾਂ ਤੇ ਚੱਲੀਏ, ਜਿਸ ਤਰ੍ਹਾਂ ਉਹਨਾਂ ਨੇ ਕਿਰਪਾ ਕੀਤੀ ਹੈ ਅਸੀਂ ਉਹਦੇ ਮੁਤਾਬਕ ਚੱਲ ਕੇ ਤੇ ਬਹੁਤ ਸਾਰਾ ਪੜਾਅ ਜਿਹੜਾ ਅਸੀਂ ਚੰਗਿਆਈ ਦਾ ਉਹ ਅਸੀਂ ਤੈਅ ਕਰ ਸਕਦੇ ਹਾਂ। ਅਸੀਂ ਜਿਸ ਬਾਣੀ ਨੂੰ ਪੜ੍ਹਦੇ ਹਾਂ ਇਸ ਬਾਣੀ ਦੀ ਉਚਾਈ ਜਿਹੜੀ ਹੈ ਨਾ ਉਹਨੂੰ ਤੇ ਨਾਪਿਆ ਨਹੀਂ ਜਾ ਸਕਦਾ ਕਿਸੇ ਵੀ ਤਰ੍ਹਾਂ। ਹੁਣ ਐਸੀਆਂ ਗੱਲਾਂ ਨੇ ਕਈ ਜਿਹੜੀਆਂ ਜਿਸ ਤਰ੍ਹਾਂ ਹੁਣ ਪਤਾਲਾ ਪਤਾਲ ਲੱਖ ਆਗਾਸਾ ਆਗਾਸ ਲਿਖ ਦਿੱਤਾ, ਰੋਜ਼ ਪੜ੍ਹ ਲਈਦਾ, ਕਦੇ ਖੋਜ ਨਹੀਂ ਕੀਤੀ ਇਸ ਗੱਲ ਦੀ। ਸਾਡੇ ਨਾਲੋਂ ਜਿਹੜੇ ਇਧਰਲੇ ਪਾਸੇ ਵਾਲੇ ਲੋਕ ਨੇ ਉਹ ਜਿਸ ਪਾਸੇ ਪੈ ਜਾਂਦੇ ਨੇ ਉਹ ਬੜੀ ਖੋਜ ਕਰਦੇ ਨੇ ਉਸ ਚੀਜ਼ ਦੀ। ਹੁਣ ਉਹਨਾਂ ਨੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਬਈ ਹਾਰਟ ਅਟੈਕ ਕਿਉਂ ਹੋ ਜਾਂਦਾ ਘੜੀ ਮੁੜੀ, ਝਟਪਟ ਚੰਗੇ ਖੁਰਾਕਾਂ ਖਾਂਦਿਆਂ ਬੰਦਿਆਂ ਨੂੰ ਬੜੇ ਰਾਜੀ ਖੁਸ਼ੀ ਬੰਦੇ ਹੱਟੇ ਗੱਟੇ ਤੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ, ਝਟ ਸਤਿ ਸ੍ਰੀ ਅਕਾਲ ਬੋਲ ਜਾਂਦੀ ਹੈ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਕੁੱਲ ਦੁਨੀਆਂ ਦੀ ਸਿਹਤ ਬਾਰੇ ਸੰਸਥਾ UNO ਦੀ, ਉਹਨਾਂ ਦੇ ਇਹ ਲਭਤਾਂ ਉਹਨਾਂ ਦੀਆਂ ਖੋਜਾਂ ਨੇ ਭਈ ਜਿਹੜੇ ਚਾਹ ਕਾਫੀ ਕੋਕਾ ਕੋਲਾ ਜਾਂ ਇਉਂ ਮੰਨ ਲਓ ਭਈ ਜਿਹਨਾਂ ਨੂੰ ਸਾਫਟ ਵਾਟਰ ਆਉਂਦੇ ਨੇ ਜਾਂ ਬਣਾਏ ਹੋਏ ਪਾਣੀ ਆਉਂਦੇ ਨੇ ਇਹ, ਤੇ ਜਿਹੜਾ ਪਾਈਪ ਵਾਟਰ ਨਲਕੇ ਦਾ ਪਾਣੀ, ਇਹ ਹਾਰਟ ਅਟੈਕ ਦਾ ਕਾਰਨ ਬਣਦੇ ਨੇ। ਉਹਨਾਂ ਨੇ ਉਹਦੇ ਸਾਰੀਆਂ ਉਹਦੇ 'ਚ ਲਿਖਿਆ ਹੈ ਕਿ ਕੀ ਵਜ੍ਹਾ ਹੈ ਉਹਨਾਂ ਦੀ, ਕਿਸ ਕਿਸ ਕਰਕੇ ਕਰਦੇ ਨੇ। ਸੋ ਅਸੀਂ ਇੰਨੇ ਚਿਰ ਤੋਂ ਖੂਹ ਦਾ ਪਾਣੀ ਪੀਣ ਵਾਲੇ नलके का पानी ना पीण वाले ये सोचते रहे हैं भाई इन्हों नू आख्या जाता है इहो जिहे बंदियां नू जी 2000 वर्ष पुरानियां गल्लां ने अज दुनिया बड़ी अगाह लंघ गई है दुनिया फिर उत्थे आउंदी पई वह समझ गई असां गलती की है वह मतलब यह है भी ये लोग खोज करते हैं भी यह क्यों हुंदा है उन्होंने वह मन लेंदे ने जिद नहीं साडे वांगू करदे अपने पक्ष की प्रोढ़ता लई भी असीं जिद करी जाइए अपनी गल से उन्होंने ये सौगुरां वाली गल मन ली भी जिहड़ा सौगुरां दे हुक्म ने अपना पानी नदी का तालाब का झील का फिर आंदे ने भी ये पानी तो हुण ये पानी तो पीना नहीं कोका कोला भी नहीं पीना तो नलके का पानी भी नहीं पीना तो पीना की होया तो आया मर जाएगा बंदा वो कहिंदे ने भी तुसीं खूह का झील का झील का तालाब का पानी पियो ये तो उन्होंने दी फाइंडिंग ने पर तुसीं ये वेख लो भी तुसीं अखबारां विच पढ़दे हो भी अज इत्थे चश्मे दे पानी की की वकत है बोतलों च पै पै के चश्मे का पानी विकदा है मैं ये सुनिया भी क्वीन जी मलका इतों की वह भी एक खास चश्मा जितों पानी उतों मंगवा के अपनी बोतलों से पीती है तो जिहड़ियां साडियां वड्डियां दी गल्लां ने असी आप उन्होंने कंडैम करते हैं वह नहीं गलत ने आप कमजोरी होगी साडे विच ये तुसी समझ लो भी जे पुलिस वाले तगड़े हो चोरी नहीं होते जे चोर तगड़े हो जाए तो फिर पुलिस वाले की उसे कोई नहीं वटी जाती ਉਹ ਅਸੀਂ ਹੁਣ ਸਾਡੇ ਵਿੱਚ ਜਿਹੜੇ ਉਹ ਚੋਰ ਨੇ ਨਾ ਮੁਸਨਹਾਰ ਪੰਜ ਬਟਵਾਰੇ ਸੂਨੇ ਨਗਰ ਪੜੇ ਠੱਗ ਹਾਰੇ ਹੁਣ ਤੇ ਰੱਖ ਹੈ ਬਾਪ ਨਾ ਮਾਈ ਹੁਣ ਤੇ ਰੱਖ ਹੈ ਬੀਤ ਨਾ ਪਾਈ ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟਾ ਹੈ ਮਨਮੁਖ ਨਹੀਂ ਬੂਝਿਆ ਕੋਈ ਨਾ ਸੁਣਿਆ ਪੁਕਾਰਾ ਉਹ ਚੋਰ ਤਗੜੇ ਹੋ ਗਏ ਸਾਡੇ ਤੋਂ ਤੇ ਅਸੀਂ ਕਮਜ਼ੋਰ ਹੋ ਗਏ ਹਾਂ ਪਰ ਜਿਹਨਾਂ ਦੇ ਤੇ ਸਤਿਗੁਰੂ ਦੀ ਕਿਰਪਾ ਜਿਸ ਤਰ੍ਹਾਂ ਗੁਰੂ ਅਰਜਨ ਨੇ ਆਖਿਆ ਕਿ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ ਜਿਹਨਾਂ ਨੇ ਸਤਿਗੁਰੂ ਤੋਂ ਥਾਪੀ ਲਈ ਕੱਲ ਤੁਹਾਨੂੰ ਪੰਡਿਤ ਹੋਰਾਂ ਨੇ ਦੱਸਿਆ ਸੀ ਨਾ ਵੀ ਸੰਤ ਕਰਮ ਸਿੰਘ ਜੀ ਜਿਹੜੇ ਸਨ ਉਹ ਇੱਕ ਸਾਧੂ ਦੇ ਨਾਲ ਆਏ ਉਹਨਾਂ ਨੇ ਆਖਿਆ ਵੀ ਤੂੰ ਜਦੋਂ ਤੂੰ ਆਉਂਦਾ ਗੁਰੂ ਹਰੀ ਸਿੰਘ ਤੈਨੂੰ ਥਾਪੀ ਦਿੰਦੇ ਨੇ ਤੇ ਮੈਨੂੰ ਵੀ ਥਾਪੀ ਦਵਾ ਤੇ ਜਿਸ ਵੇਲੇ ਉਹਨੇ ਆਖਿਆ ਵੀ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਵੀ ਥਾਪੀ ਦਿਓ ਥਾਪੀ ਮੰਗਦਾ ਤੇ ਉਹਨਾਂ ਨੇ ਥਾਪੀ ਦੇ ਕੇ ਆਖਿਆ ਉਹ ਬੱਲੇ ਬੱਲੇ ਬੜਾ ਵੱਡਾ ਸੰਤ ਹੋਏਗਾ ਤੇ ਉਹ ਸੰਤ ਹੋਏ ਨੇ ਜਿਹਨਾਂ ਨੇ ਜਿਸ ਵੇਲੇ ਤੁਹਾਨੂੰ ਕੱਲ੍ਹ ਦੱਸਿਆ ਸੀ ਉਹਨਾਂ ਨੇ ਕਿ ਮਾਈ ਨੇ ਅਰਜ ਕੀਤੀ ਵੀ ਬੱਚਾ ਹੋਵੇ ਤੇ ਉਹਨਾਂ ਨੇ ਆਖਿਆ ਵੀ ਬੱਚਾ ਹੋ ਜਾਏਗਾ ਅਖੰਡ ਪਾਠ ਕਰਾ ਦੀ ਤੇ ਫਿਰ ਮੁੜ ਕੇ ਆਏ ਰੱਖਣਗੇ ਅਖੰਡ ਪਾਠ ਕਰਾ ਤਾ ਸੀ ਬੱਚਾ ਹੋ ਗਿਆ ਅਖੰਡ ਪਾਠ ਕਰਾ ਤਾ ਸੀ ਨਹੀਂ ਕਰਾਇਆ ਜੀ ਅਸੀਂ ਚੰਗਾ ਅਸੀਂ ਮੁੰਡਾ ਲੈ ਜਾਂਦੇ ਉਸ ਵੇਲੇ ਮੁੰਡਾ ਮਰ ਗਿਆ ਫਿਰ ਦੁਬਾਰਾ ਉਹਨਾਂ ਨੇ ਅਰਜ ਕੀਤੀ ਫਿਰ ਹੋ ਗਿਆ ਉਹਨਾਂ ਨੂੰ ਅਜੇ ਬੋਝੇ ਚੋਂ ਕੱਢਣ ਲੱਗਿਆ ਚਿਰ ਲੱਗਦਾ ਜੋ ਜੋ ਇਹਦੇ ਉਹਨਾਂ ਨੇ ਆਖਿਆ ਨਾ ਜ਼ਬਾਨੋਂ ਆਖਿਆ ਮੁੰਡਾ ਹੋ ਜਾਏਗਾ ਜਾਂ ਮਰ ਜਾਏਗਾ ਇਹ ਲਿਖਿਆ ਬਾਣੀ ਜੋ ਜੋ ਚਿਤਵਾ ਸੰਤ ਜਾਣ ਸੋ ਲਿੱਤਾ ਵਾ ਜਿਹੜਾ ਅੰਦਰ ਉਹਦੀ ਗੱਲ ਆ ਜਾਂਦੀ ਉਹ ਮੰਨੀ ਜਾਂਦੀ ਹੈ ਪਰ ਉਹ ਜਿੰਨੀ ਇੱਕ ਸਾਰਤਾ ਹੋ ਜਾਏ ਤੁਸੀਂ ਕਿਸੇ ਇੱਥੇ ਡਿਪਟੀ ਕਮਿਸ਼ਨਰ ਦੇ ਪ੍ਰਾਈਮ ਮਿਨਿਸਟਰ ਦੇ ਜਰਾ ਨੇੜੇ ਹੋ ਜਾਂਦੇ ਹੋ ਦੂਜਿਆਂ ਨੂੰ ਵਕਤ ਪਾ ਛੱਡਦੇ ਹੋ ਤੁਸੀਂ ਭਾਵੇਂ ਤੁਹਾਡੇ ਉੱਤੇ ਉਹਨਾਂ ਨੂੰ ਇੱਕ ਡਿਪਟੀ ਕਮਿਸ਼ਨਰ ਹੋਵੇ ਅਤੇ ਇੱਕ ਚਪੜਾਸੀ ਹੋਵੇ ਜਿਸ ਚਪੜਾਸੀ ਦੀ ਚੀਫ ਮਿਨਿਸਟਰ ਮੰਨ ਲਏਗਾ ਨਾ ਤਾਂ ਡਿਪਟੀ ਕਮਿਸ਼ਨਰ ਦੀ ਚਪੜਾਸੀ ਪ੍ਰਵਾਹ ਨਹੀਂ ਕਰਦਾ ਚਪੜਾਸੀ ਦਾ ਡਿਪਟੀ ਕਮਿਸ਼ਨਰ ਦਾ ਬੜਾ ਫਰਕ ਹੈ ਲੇਕਿਨ ਉਹ ਪ੍ਰਵਾਹ ਨਹੀਂ ਕਰਦਾ ਉਸਦੀ ਕਿਉਂਕਿ ਉਹਨੇ ਉਹ ਸਥਾਨ ਨੂੰ ਪਾ ਲਿਆ ਸੋ ਇਸੇ ਤਰ੍ਹਾਂ ਹੀ ਜਿਹੜੇ ਸਾਧੂ ਸਗੁਰਾਂ ਦੇ ਕੋਲ ਪਹੁੰਚ ਜਾਂਦੇ ਨੇ ਉਹਨਾਂ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦੀ ਪਰਵਾਹ ਲੋਕਾਂ ਦੀ ਵੀ ਨਹੀਂ ਦਿੰਦੀ ਤੇ ਇਹ ਜਿਹੜੇ ਪੰਜ ਨੇ ਇਹਨਾਂ ਦੀ ਵੀ ਪਰਵਾਹ ਨਹੀਂ ਦਿੰਦੀ ਸੋ ਆ ਇੱਥੇ ਗੁਲਜ਼ਾਰ ਸਿੰਘ ਦੇ ਰਿਸ਼ਤੇਦਾਰ ਰਹਿੰਦੇ ਨੇ ਗੁਲਜ਼ਾਰ ਸਿੰਘ ਦੇ ਪਿੰਡ ਦੀ ਗੱਲ ਹੈ ਉੱਥੇ ਇੱਕ ਮਾਈ ਬਸੰਤ ਕੌਰ ਸੀ ਉਸਨੇ ਸੰਤਾਂ ਨੂੰ ਆਖਿਆ ਵੀ ਸੰਤ ਜੀ ਪੁੱਤਰ ਦੀ ਦਾਤ ਦਿਓ ਉਹਨਾਂ ਆਖਿਆ ਗਹਿਣੇ ਲਿਆ ਦੇ ਉਸ ਗਹਿਣੇ ਬੜੇ ਮੰਗਦੇ ਹੁੰਦੇ ਸਨ ਉਹਨੇ ਗਹਿਣੇ ਲਿਆ ਕੇ ਦੇ ਦਿੱਤੇ ਤੇ ਅਗਲੇ ਸਾਲ ਸੰਤ ਜਾਂ ਦੂਜੇ ਸਾਲ ਤੀਸਰੇ ਸਾਲ ਜਦੋਂ ਆਏ ਰੱਖਣ ਲੱਗੇ ਸੰਤ ਜੀ ਉਹ ਆਉਂਦੀ ਸੰਤ ਜੀ ਮੇਰੇ ਪੁੱਤਰ ਨਹੀਂ ਹੋਇਆ ਆਉਂਦੇ ਨੇ ਜਿਹਨੇ ਤੂੰ ਗਹਿਣੇ ਲਿਆ ਕੇ ਦਿੱਤੇ ਸਨ ਉਹਦੇ ਪੁੱਤਰ ਹੋ ਗਿਆ ਵੇਖ ਲੈ ਜਾ ਕੇ ਗਹਿਣੇ ਉਹਨੇ ਆਪਣੀ ਧੀ ਦੇ ਲਿਆ ਕੇ ਦਿੱਤੇ ਸੀ ਉਹਦੇ ਦੋ ਤਲਾਬ ਦੇ ਹੋ ਗਿਆ ਅਨੇਕਾਂ ਹੀ ਕੋਈ ਇੱਕ ਨਹੀਂ ਦੋ ਨਹੀਂ ਸੋ ਸਿਰਫ ਮੇਰਾ ਮਤਲਬ ਕਹਿਣ ਤੋਂ ਇਹ ਵੀ ਜਿਹਨਾਂ ਨੂੰ ਥਾਪੀ ਸਗੁਰਾਂ ਨੇ ਦੇ ਦਿੱਤੀ ਜਿਹਨਾਂ ਨੇ ਸਗੁਰਾਂ ਦੀ ਨੇੜਤਾ ਪ੍ਰਾਪਤ ਕਰ ਲਈ ਉਹਨਾਂ ਨੂੰ ਫਿਰ ਇਹ ਚੀਜ਼ਾਂ ਦੁੱਖ ਨਹੀਂ ਦਿੰਦੀਆਂ ਤੇ ਉਹ ਜੋ ਚਾਹੁਣ ਉਹ ਹੋ ਸਕਦਾ ਪਰ ਉਹ ਚਾਹੁੰਦੇ ਨਹੀਂ ਸਾਰਾ ਕੁਝ ਉਹ ਨਹੀਂ ਚਾਹੁੰਦੇ ਕਿ ਮੈਂ ਫਲਾਣੇ ਬੰਦੇ ਨੂੰ ਮਾਰ ਦਿਆਂ ਜੀ ਅੱਜ ਜੇ ਸਾਨੂੰ ਪਤਾ ਲੱਗ ਸਾਨੂੰ ਇਹ ਤਾਕਤ ਮਿਲ ਜਾਏ ਨਾ ਤੇ ਮੈਂ ਆਖਾਂ ਵੀ ਇਹ ਜਿਹੜੇ ਨਾਮਧਾਰੀ ਨੇ ਜ਼ਰੂਰ ਆਖਣ ਵੀ ਅਕਾਲੀ ਕੋਈ ਨਾ ਸਾਨੂੰ ਦੱਸੇ ਤੇ ਅਕਾਲੀ ਤੇ ਨਾਮਧਾਰੀ ਰਲ ਕੇ ਆਖਣ ਹਿੰਦੂ ਸਾਨੂੰ ਕੋਈ ਨਾ ਦੱਸੇ ਇਹ ਹਿੰਦੂ ਤੇ ਅਕਾਲੀ ਤੇ ਸਿੱਖ ਨਾਮਧਾਰੀ ਰਲ ਕੇ ਆਖਣ ਸਾਨੂੰ ਮੁਸਲਮਾਨ ਕੋਈ ਨਾ ਦੱਸੇ ਲੇਕਿਨ ਇਹ ਨਹੀਂ ਜੀ ਉਹਨਾਂ ਨੇ ਤੇ ਸਾਰਿਆਂ ਨੂੰ ਬਾਣੀ ਵਿੱਚ ਅਪਣਾਇਆ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੈ ਦੁਨੀਆਂ ਰੰਗ ਨਾ ਆਵੈ ਨੇੜੈ ਜੋ ਕੁਸਮ ਪਾਟ ਕਿਉ ਪਾਕ ਹਰਾ ਸੋ ਉਹ ਸਤਿਗੁਰੂ ਨੇ ਜਿਹਨਾਂ ਤੇ ਕਿਰਪਾ ਕੀਤੀ ਇੱਕ ਸੰਤ ਰੁਲਦੂ ਸਿੰਘ ਜੀ ਹੋਏ ਨੇ ਸਵਾਜਪੁਰ ਦੇ ਤੇ ਉਹਨਾਂ ਦਾ ਜੀ ਕੀਤਾ ਭਈ ਅਸੀਂ ਵੀ ਇਸ ਸਕੂਲ ਵਿੱਚ ਦਾਖਲ ਹੋਈਏ, ਇਸ ਪੜ੍ਹਾਈ ਨੂੰ ਪੜ੍ਹੀਏ। ਤੇ ਉਹਨਾਂ ਨੇ ਫਿਰ ਸੰਤ ਜਗਬੀਰ ਸਿੰਘ ਹੋਰੀ ਗਿੱਲਾਂ ਦੇ ਸਨ, ਉਹਨਾਂ ਦੇ ਕੋਲ ਜਾ ਕੇ ਅਰਜ਼ ਕੀਤੀ ਵੀ ਮਹਾਰਾਜ ਮੈਨੂੰ ਨਾਮ ਦੀ ਦਾਤ ਮਿਲੇ। ਜਿਸ ਵੇਲੇ ਉਹਨਾਂ ਨੇ ਜਾ ਕੇ ਸੰਤਾਂ ਕੋਲ ਅਰਜ਼ ਕੀਤੀ ਤੇ ਉਹਨਾਂ ਨੇ ਆਖਿਆ ਭਈ ਤੂੰ ਇੱਕ ਸਾਲ ਪਾਰਸ ਤੜਕੇ ਸਣੇ ਕੇ ਸੀ ਇਸ਼ਨਾਨ ਕਰਕੇ ਤੇ ਬੂਹੇ ਮਾਰ ਕੇ ਅੰਦਰ ਬਹਿ ਜਾ ਕਰ, ਤੈਨੂੰ ਆਪੇ ਨਾਮ ਦੀ ਦਾਤ ਮਿਲੇਗੀ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਸਾਲ ਪਾਰ ਕਿੰਨਾ ਹੁੰਦਾ। ਪਰ ਉਹਨਾਂ ਨੇ, ਕਿਉਂਕਿ ਲੋੜ ਸੀ ਉਹਨਾਂ ਨੂੰ, ਉਹ ਬੈਠੇ, ਕੁਛ ਪ੍ਰਾਪਤੀ ਨਹੀਂ ਹੋਈ। ਫਿਰ ਇਹ ਨਹੀਂ ਭਈ ਕੋਈ ਬਦਨਾਮੀ ਕਰਨ ਲੱਗ ਪਏ ਨੇ ਜਾਂ ਫਿਰ ਮੁੜ ਕੇ ਦੁਬਾਰਾ ਉੱਥੇ ਗਏ ਨੇ। ਮਾਂ ਦਾ ਤੇ ਪੁੱਤਰ ਦਾ ਸੰਬੰਧ, ਗੁਰੂ ਚੇਲੇ ਦਾ ਸੰਬੰਧ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਮਾਂ ਆਪਣੇ ਪੁੱਤਰ ਨੂੰ ਮਾਰਦੀ ਹੈ ਨਾ, ਉਹ ਕਦੇ ਕਿਸੇ ਦੀ ਮਾਂ ਕੋਲ ਜਾ ਕੇ ਨਹੀਂ ਫਿਰ ਉਹ ਭੱਜ ਕੇ ਡਿੱਗਦਾ, ਉਹ ਫਿਰ ਆਪਣੀ ਮਾਂ ਕੋਲ ਜਾ ਕੇ ਡਿੱਗਦਾ। ਉਹ ਫਿਰ ਜਾ ਕੇ ਸੰਤਾਂ ਨੂੰ ਆਉਂਦੇ ਨੇ ਵੀ ਪ੍ਰਾਪਤੀ ਨਹੀਂ ਹੋਈ। ਉਹਨਾਂ ਆਖਿਆ ਇੱਕ ਸਾਲ ਬਾਅਦ ਫਿਰ ਬੈਠ। ਉਹ ਸਾਧ ਸਿੰਘ ਜੀ ਇੱਕ ਸਾਲ ਬਾਅਦ ਫਿਰ ਬੈਠਿਆ, ਫਿਰ ਪ੍ਰਾਪਤੀ ਨਹੀਂ ਹੋਈ। ਫਿਰ ਉਹ ਜਾ ਕੇ ਉਹਨਾਂ ਨੂੰ ਅਰਜ਼ ਕਰਦੇ ਨੇ, ਉਹਨਾਂ ਨੇ ਆਖਿਆ ਇੱਕ ਸਾਲ ਫਿਰ ਬੈਠ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਆਪਾਂ ਆਉਂਦੇ ਹਾਂ ਭਾਈ ਜੀ, ਅਸੀਂ ਜ਼ੁਬਾਨ 'ਚ ਵੀ ਜਾਂਦੇ ਹਾਂ ਜੀ, ਅਸੀਂ ਸਵੇਰੇ ਉੱਠ ਕੇ 15 ਮਿੰਟ ਨਾਮ ਸਿਮਰਨ ਵੀ ਕਰਦੇ ਹਾਂ, ਬਣਦਾ ਕੁਛ ਨਹੀਂ। ਠੀਕ ਹੈ, ਤੁਸੀਂ ਇਹ ਧਿਆਨ ਕਰੋ ਵੀ ਉਹ ਜਿਹੜੇ ਕੰਮ ਕਰਨ ਵਾਲੇ ਨੇ ਕਿੱਥੋਂ ਤੱਕ ਪਹੁੰਚਦੇ ਨੇ। ਫਿਰ ਤੀਸਰੇ ਸਾਲ ਵਿੱਚ ਉਹਨਾਂ ਨੇ ਦੱਸਣ ਮੁਤਾਬਕ ਸਵੇਰੇ ਤੜਕੇ ਇਸ਼ਨਾਨ ਕਰਕੇ ਉਹ ਬੈਠੇ ਹੋਏ ਨੇ, ਦਰਵਾਜ਼ੇ ਬੰਦ ਨੇ, ਸੰਤ ਜਗਮੀਤ ਸਿੰਘ ਹੋਰੀ ਪਤਾ ਨਹੀਂ ਕਿਹੜੇ ਰਾਹ ਅੰਦਰ ਲੰਘ ਕੇ ਉਹਨਾਂ ਦੇ ਕੋਲ ਆ ਗਏ ਨੇ। ਕਿਉਂਕਿ ਇਹ ਉਹ ਗੱਲ ਹੈ ਜਿਹੜਾ ਲਿਖਿਆ ਨਾ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਦਰਵਾਜ਼ੇ ਬੰਦ ਕਰ ਦਿਓ ਸਾਰੇ, ਮੌਤ ਅੰਦਰ ਆ ਜਾਂਦੀ ਹੈ, ਪਤਾ ਨਹੀਂ ਕਿਹੜੇ ਰਾਹ ਲੰਘ ਆਉਂਦੀ। ਤੇ ਸਾਧ ਸੰਗਤ ਜਿਹੜੇ ਮੌਤ ਤੋਂ ਬਚਾਉਣ ਵਾਲੇ ਨੇ ਉਹ ਵੀ ਇਸ ਤਰ੍ਹਾਂ ਹੀ ਆ ਜਾਂਦੇ ਨੇ। ਸੰਤ ਅੰਦਰ ਆ ਗਏ, ਅੰਦਰ ਆ ਕੇ ਤੇ ਉਹਨੂੰ ਆਖਣ ਲੱਗੇ ਭਾਈ ਹੁਣ ਤੇਰਾ ਭਾਂਡਾ ਸਾਫ਼ ਹੋਇਆ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ, ਤੇ ਹੁਣ ਤੈਨੂੰ ਨਾਮ ਦੀ ਦਾਤ ਮਿਲੇਗੀ। ਤੇ ਨਾਲ ਇਹ ਤੁਕ ਪੜੀ ਅਸੂਈ ਰਾਗ ਦੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵ। ਫਿਰ ਉਹਨੂੰ ਮੰਤਰ ਕੰਨ ਵਿੱਚ ਦਿੱਤਾ, ਉਹੀ ਮੰਤਰ ਦਿੱਤਾ ਜਿਹਦੇ ਵਾਸਤੇ ਸਤਿਗੁਰਾਂ ਨੇ ਲਿਖਿਆ ਹਿਰਦੈ ਪ੍ਰਕਾਸ਼ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰਕਾਨ। ਉਹ ਕੰਨ ਵਿੱਚ ਮੰਤਰ ਦੇ ਕੇ ਤੇ ਉਹਨੂੰ ਆਖਿਆ ਵੀ ਹੁਣ ਇਹਨੂੰ ਪੱਕਾ ਕਰ ਲੈ, ਤੈਨੂੰ ਬੜੀ ਵਧੀਆ ਚੀਜ਼ ਦਿੱਤੀ ਹੈ ਮੈਂ ਲਿਆ ਕੇ, ਵੀ ਇਹ ਉਹੀ ਚੀਜ਼ ਹੈ ਜਿਹੜੀ ਗੁਰੂ ਨਾਨਕ ਨੇ ਨੌ ਨੌ ਯੁੱਗ ਇੱਕ ਇੱਕ ਅੱਖਰ ਤੇ ਮਿਹਨਤ ਕਰਕੇ, ਫਿਰ ਚਾਰ ਯੁੱਗ ਚੌਵਾਂ ਅੱਖਰਾਂ ਤੇ ਮਿਹਨਤ ਕਰਕੇ, 40 ਯੁੱਗ ਇਹ ਮਿਹਨਤ ਕਰਕੇ ਤੇ ਸਾਨੂੰ ਨਾਮ ਦਿੱਤਾ। ਜਿਸ ਹਕੀਮ ਦੀ ਦਵਾਈ ਨੂੰ 100 ਪੁੱਠ 200 ਪੁੱਠ ਆ ਜਾਵੇ, ਉਹ ਆਂਦਾ ਮੇਰੀ ਦਵਾਈ ਨੂੰ ਇੰਨੀਆਂ ਪੁੱਠਾਂ ਆਈਆਂ। ਇਹ ਦਵਾਈ ਇੱਕ ਰੱਤੀ ਪਾਰਾ ਪਾ ਕੇ ਤੇ 5 ਸਿਰ ਪੱਕੇ ਦਾ ਵੱਟਾ ਚੁਕਾ ਦਿੱਤਾ ਉੱਤੇ, ਤੇ ਉਹਨੇ ਆਖਿਆ ਵੀ ਜੇ ਮੈਂ ਇੱਕ ਰੱਤੀ ਹੋਰ ਪਾ ਦਿਆਂ ਤੇ 15 ਸਿਰ ਪਾਰ ਚੁੱਕ ਲਏਗੀ। ਪਰ ਉਹ ਪਾਰਾ ਹੈ, ਇਹ ਨਾਮ ਹੈ, ਇਹਦਾ ਬੜਾ ਫਰਕ ਹੈ। ਇਹਦੇ ਨਾਲ ਸ਼ਬਦ ਨਹੀਂ ਦਿੱਤੀ ਜਾ ਸਕਦੀ, ਪਰ ਇੱਕ ਇਹ ਹੈ ਜਿਸ ਤਰ੍ਹਾਂ ਆਂਦੇ ਨੇ ਭਈ ਸੂਰਜ ਦੀ ਟਟਹਿਣੇ ਦੀ ਕੋਈ ਮੁਸ਼ਾਬਤ ਨਹੀਂ, ਪਰ ਇੱਕ ਚੀਜ਼ ਰਲ ਜਾਂਦੀ ਹੈ, ਚਮਕ ਉਹਦੇ ਵਿੱਚ ਵੀ ਹੈਗੀ ਹੈ ਤੇ ਉਹਦੇ ਵਿੱਚ ਵੀ ਹੈ। ਸੋ ਇਹ ਗੁਰੂ ਨਾਨਕ ਨੇ ਜਿਹੜਾ ਨਾਮ ਦਿੱਤਾ ਹੈ ਉਹ ਉਹਨਾਂ ਸੰਤਾਂ ਨੂੰ ਮਿਲਿਆ ਜਿਸ ਵੇਲੇ, ਤੇ ਉਹਨਾਂ ਨੇ ਫਿਰ 6 ਮਹੀਨੇ ਇਹਦਾ ਮਿਹਨਤ ਕੀਤੀ, ਬਹਿ ਕੇ ਭਜਨ ਕੀਤਾ, ਕੇਸ ਛੱਤ ਨੂੰ ਬੰਨ ਲੈਣੇ ਭਈ ਨੀਂਦਰ ਨਾ ਆਵੇ। ਅਸੀਂ ਵੀ ਬੰਨ ਲਵਾਂਗੇ ਜੇ ਸਾਨੂੰ ਪਤਾ ਲੱਗ ਜਾਏ ਨਾ 40 ਪਾਉਂਡ ਹਫ਼ਤੇ ਦੇ ਵੱਧ ਜਾਣੇ ਨੇ, ਵੀ ਰਾਤ ਨੂੰ ਸਮੇਂ ਆਉਣਾ ਤੇ ਵੇਖੋ ਕਿਤਨਾ ਬੰਨਦੇ ਹਾਂ ਅਸੀਂ ਕੇਸ ਛੱਤ ਨੂੰ। ਫਿਰ ਇਹ ਪਰ ਉਹਨਾਂ ਨੂੰ ਜਿਸ ਚੀਜ਼ ਦੀ ਪ੍ਰਾਪਤੀ ਇਸ ਗੱਲ ਦੀ ਹੋਈ ਤੇ ਉਹਨਾਂ ਨੇ ਨਾਮ ਸਿਮਰਨ ਸ਼ੁਰੂ ਕੀਤਾ, ਤੇ ਇਹ ਮਨ ਵਿੱਚ ਸੰਕਲਪ ਕਰ ਲਿਆ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿੰਨਾ ਚਿਰ ਚਰਨ ਘਰ ਨਹੀਂ ਪਾਉਂਦੇ ਮੈਂ ਮਜ਼ੇ ਤੇ ਨਹੀਂ ਸੌਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੇ ਨੇੜੇ ਪਿੰਡ ਨਸ਼ਹਿਰਾ, ਜਿਹੜੇ ਕਿਰਪਾਲ ਸਿੰਘ ਹੋਰੀ, ਮਹਿੰਦਰ ਸਿੰਘ ਹੋਰੀ ਡਾਲਟਨਗੰਜ ਵਾਲੇ ਨੇ, ਬਹੁਤੇ ਸ੍ਰੀ ਜਿਹੜੇ ਉੱਥੋਂ ਵਾਲੇ ਨੇ ਜਾਣਦੇ ਨੇ, ਇਹਨਾਂ ਦੇ ਪਿੰਡ ਹੈ ਨਸ਼ਹਿਰਾ। ਇਹਨਾਂ ਦੀ ਦਾਦੀ ਸੀ ਮਾਈ ਗੰਗੋ ਤੇ ਉਹ ਘਰ ਵਾਲੇ ਦਾ ਨਾਮ ਗੰਗਾ ਸਿੰਘ ਸੀ। ਉਹਨਾਂ ਨੇ ਹੋਲਾ ਕਰਾਇਆ ਸੀ ਉੱਥੇ, ਪੰਡਿਤ ਉਹਨਾਂ ਨੂੰ ਪਤਾ ਹੈ, ਉਹ ਮਾਈ ਦੇ ਦਰਸ਼ਨ ਪੰਡਿਤ ਗੋਪਾਲ ਸਿੰਘ ਉਹਨਾਂ ਨੇ ਕੀਤੇ ਨੇ। ਤੂੰ ਦੱਸਦੀ ਹੁੰਦੀ ਸੀ ਮੈਂ ਖਰੇ ਕਿੰਨੇ ਸਾਲ ਦੀ ਸਾਂ, ਸਤਿਗੁਰੂ ਰਾਮ ਸਿੰਘ ਨੇ ਖਰੇ ਐਸ ਪੱਟ ਤੇ ਗਏ ਤੇ ਬਹਾ ਕੇ ਇੰਨੇ ਵਾਰੀ ਭਜਨ ਮੈਨੂੰ ਐਸ ਕੰਨ ਦੱਸਿਆ, ਇੰਨੇ ਵਾਰੀ ਭਜਨ ਮੈਨੂੰ ਐਸ ਕੰਨ ਵਿੱਚ ਦੱਸਿਆ। ਮੈਂ 7 ਸਾਲ ਦੀ ਕਿ 6 ਸਾਲ ਦੀ ਸੀ ਬਾਈ ਉਸ ਵੇਲੇ, 7 ਸਾਲ ਦੀ। ਤੇ ਉਹ ਬਾਈ ਨੇ ਤੇ ਉਸ ਸਿੰਘ ਨੇ ਉੱਥੇ ਹੋਲਾ ਕਰਾਇਆ, ਹੋਲਾ ਕਰਾਇਆ। ਤੇ ਇਹਨਾਂ ਨੇ ਜਾ ਕੇ ਰੁਗਦੂ ਸਿੰਘ ਹੋਰਾਂ ਨੇ ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ ਕੀਤੀ ਭਈ ਸੱਚੇ ਪਾਤਸ਼ਾਹ ਸਾਡੇ ਘਰ ਚਰਨ ਪਾਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੋਂ ਆਉਂਦੇ ਨੇ ਤੇ ਇਹਨਾਂ ਨੇ ਸਾਰਾ ਪੁਸ਼ਾਕਾ ਤੇ ਜੋੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਸਤੇ ਬਣਵਾ ਕੇ ਰੱਖਿਆ। ਤੇ ਪੁਸ਼ਾਕਾ ਜਿਹੜਾ ਸੀ ਲਿਆ ਕੇ ਮੱਥਾ ਟੇਕ ਦਿੱਤਾ ਤੇ ਜੋੜਾ ਮਨ ਵਿੱਚ ਇੱਕ ਗੱਲ ਆ ਗਈ ਭਈ ਜੋੜਾ ਜਿਹੜਾ ਇਹ ਕਰੜਾ ਹੈ, ਸਤਿਗੁਰਾਂ ਦੇ ਚਰਨ ਕੋਮਲ ਨੇ ਲੱਗੇਗਾ। ਤੇ ਜੋੜਾ ਨਾ ਲਿਆਂਦਾ ਤੇ ਸੱਚੇ ਪਾਤਸ਼ਾਹ ਨੇ ਰੁਲਦੂ ਸਿਆਂ ਉਹ ਜੋੜਾ ਲਾਇਆ, ਮੈਨੂੰ ਲੱਗਦਾ ਨਹੀਂ, ਫਿਕਰ ਨਾ ਕਰ। ਬਸ ਉਹ ਮਨ ਦੀ ਗੱਲ ਜਿਸ ਵੇਲੇ ਜਾਣ ਲਈ ਗਈ ਤੇ ਸਤਿਗੁਰੂ ਦੀ ਕਿਰਪਾ ਕੀਤੀ ਤੇ ਫਿਰ ਚਰਨਾਂ ਦੇ ਡਿੱਗੇ ਤੇ ਬੜੇ ਵਜਨੀਕ ਤੇ ਬੜੇ ਸਾਧੂ ਹੋਏ ਨੇ। ਮੈਂ ਸਿਰਫ ਜਿਹੜੀ ਤੁਹਾਨੂੰ ਗੱਲ ਕਹਿਣ ਲਈ ਜਾ ਰਿਹਾ ਸਨ ਉਹ ਇਹ ਹੈ ਕਿ ਇਹ ਉਹ ਸਾਧੂ ਸਨ ਜਿਨ੍ਹਾਂ ਦੀ ਏਡੀ ਵੱਡੀ ਉੱਚੀ ਜ਼ਿੰਦਗੀ ਸੀ। ਪਿੰਡ ਵਿੱਚ ਪਲੇਗ ਪੈ ਗਈ, ਇੱਕ ਮਾਈ ਆਈ, ਮਾਈ ਆਖਣ ਲੱਗੀ ਸਾਂਝੀ ਮੇਰਾ ਪੁੱਤਰ ਤੇ ਮੇਰੇ ਜਾਂਦਿਆਂ ਨੂੰ ਮਰ ਜਾਣਾ, ਕਿਰਪਾ ਕਰੋ ਨਾ ਮਰੇ। ਆਖਣ ਕਿ ਤੇਰਾ ਪੁੱਤਰ ਨਹੀਂ ਮਰਦਾ, ਮੇਰਾ ਜਵਾਈ ਕੰਗ ਪਿੰਡ ਆ, ਉਥੋਂ ਕੰਗ ਲੱਗਣ ਉਸ ਨੇੜੇ 10-12 ਕੋ ਤੇ। ਉਹਨਾਂ ਆਖਿਆ ਉੱਥੇ ਮੇਰਾ ਜਵਾਈ ਕੰਗੀ ਹੈ, ਉਹ ਮਰ ਗਿਆ। ਤੇ ਸਾਧ ਸਿੰਘ ਜੀ ਉੱਥੋਂ ਕੋਈ 2-3 ਘੰਟਿਆਂ ਬਾਅਦ ਸੁਨੇਹਾ ਆ ਗਿਆ ਵੀ ਉਹਨਾਂ ਦਾ ਜਵਾਈ ਮਰ ਗਿਆ। ਤੇ ਤੁਸੀਂ ਇਹ ਅੰਦਾਜ਼ਾ ਲਾਓ ਵੀ ਜਵਾਈ ਮਰ ਗਿਆ, ਇਉਂ ਆਖ ਦਿੱਤਾ ਜਿਵੇਂ ਇੱਕ ਤੀਲਾ ਵੀ ਚੁੱਕ ਕੇ ਰੱਖਣ ਲੱਗਿਆ ਢੇਰ ਲੱਗਦੀ ਹੈ। ਕਿਉਂਕਿ ਉਹ ਇਹਨਾਂ ਤੁਹਾਂ ਤੇ ਅਮਲ ਕਰਦੇ ਸਨ। ਜੋ ਤੇ ਸੁਭਾਵ ਹੈ ਨਾਨਕਾ ਹੁਕਮ ਸੋਈ ਪ੍ਰਵਾਨੋ, ਰਾਗੀ ਸਿੰਘਾਂ ਨੇ ਜਿਹੜਾ ਤੁਖ ਪੜੀ ਸੀ ਉਹ ਉਹਨਾਂ ਨੇ ਅਮਲ ਵਿੱਚ ਇਹ ਚੀਜ਼ ਲਿਆਂਦੀ ਸੀ ਵੀ ਇਹ ਸਾਡੇ ਕੋਲੋਂ ਤੇ ਨਾ ਧੀਆਂ ਨਾ ਪੁੱਤਰ ਇਹ ਸਾਡੇ ਤੇ ਬਣਾਏ ਬਣਦੇ ਨਹੀਂ, ਇਹ ਸਤਿਗੁਰੂ ਨੇ ਦਿੱਤੇ ਨੇ। ਜਿੰਨਾ ਚਿਰ ਹੁਕਮ ਆ ਉਹਨਾਂ ਚ ਰਹਿਣਾ, ਜਿੰਨਾ ਚਿਰ ਜਦੋਂ ਹੁਕਮ ਹਟ ਗਿਆ ਫਿਰ ਉਹਨਾਂ ਨੇ ਚਲੇ ਜਾਣਾ। ਸੋ ਫਿਰ ਉਹ ਇਹ ਗੱਲਾਂ ਦੇ ਸਨ ਕਿ ਇਹ ਜਿਹੜੇ 5 ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹ ਮੇਰੇ ਸਾਹਮਣੇ ਹੱਥ ਜੋੜੀ ਖੜੋਤੇ ਨੇ, ਆਖ ਇਹਨਾਂ ਨੂੰ ਕੋਈ ਸਿਰ ਕੱਢੇ ਜਿਹੜੇ ਸਾਨੂੰ ਕੱਲਾ ਕੱਲਾ ਠੇਡਿਆਂ ਨਾਲ ਰੇੜੀ ਫਿਰਦੇ ਨੇ। ਫਿਰ ਅਖੀਰ ਦਾ ਮੌਕਾ ਉਹਨਾਂ ਦਾ ਜਿਸ ਵੇਲੇ ਆਇਆ, ਕਿਉਂਕਿ ਗੁਰੂ ਕੇ ਸਿੱਖਾਂ ਦਾ ਇੰਨਾ ਹੀ ਫਰਕ ਹੈ, ਹੱਥ ਪੈਰ ਉਹੋ ਜਿਹੇ ਹੋਣਗੇ। ਉਹ ਫਰਕ ਕੀ ਹੈ ਭਈ ਕਬੀਰ ਜੀ ਨੇ ਲਿਖਿਆ, ਜੇ ਮਰਨਾ ਸਭ ਜਗਤ ਤਰਾਸਿਆ, ਤਰਾਸ ਤਰਾਸ ਹੁੰਦੀ ਹੈ, ਅੱਜ ਫਲਾਣੇ ਥਾਂ ਮੌਤ ਹੋ ਗਈ, ਫਲਾਣੇ ਥਾਂ ਮੌਤ ਹੋ ਗਈ ਹੈ। ਕੀ ਹਾਲਤ ਹੁੰਦੀ ਹੈ ਉਸ ਵੇਲੇ ਮਨ ਦੀ, ਜਿਸ ਵੇਲੇ ਕੋਈ ਪੁੱਤਰ ਮਰ ਗਿਆ, ਭੈਣ ਮਰ ਗਈ, ਭਰਾ ਮਰ ਗਿਆ, ਭਣਵਈਆ ਮਰ ਗਿਆ, ਉਸ ਵੇਲੇ ਮਨ ਦੀ ਅਵਸਥਾ ਕਿਸ ਤਰ੍ਹਾਂ ਦੀ ਹੁੰਦੀ ਹੈ? ਤਰਾਸ ਤਰਾਸ ਹੁੰਦੀ ਹੈ। ਕਹਿੰਦੇ ਨੇ ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਉਹ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਕਰਦਾ, ਜਿਸ ਵੇਲੇ ਉਹਨਾਂ ਦਾ ਅਖੀਰ ਦਾ ਸਮਾਂ ਆਇਆ, 3 ਸਾਲ ਜੇ ਮੈਂ ਭੁੱਲਦਾ ਨਹੀਂ, ਮੈਨੂੰ ਬੜਾ ਚਿਰ ਹੋ ਗਿਆ ਉਹਨਾਂ ਦੇ ਬਚਨ ਸੁਣਿਆ ਨੂੰ। ਤੇ 3 ਸਾਲ ਪਹਿਲੋਂ ਇਹ ਇੱਕ ਮੁਸਲਮਾਨ ਉਹਨਾਂ ਦਾ ਮਿੱਤਰ ਸੀ, ਉਹਨੂੰ ਦੱਸਿਆ ਭਈ ਮੈਨੂੰ ਹੁਕਮ ਆ ਗਿਆ ਤੇ ਮੈਂ ਹੁਣ ਚਲੇ ਜਾਣਾ ਇਸ 3 ਸਾਲਾਂ ਤੱਕ। ਉਹ ਐਡੇ ਪ੍ਰਤਾਪੀ ਸਾਧੂ ਸਨ, ਉਹ ਆਉਂਦੇ ਸਨ ਵੀ ਤੁਹਾਡੇ ਤੇ ਵੀ ਹੁਕਮ ਹੈਗਾ ਕਿਸੇ ਦਾ? ਉਹਨਾਂ ਆਖਿਆ ਮੇਰੇ ਤੇ ਵੀ ਹੈਗਾ। ਉਹ ਸਾਧ ਸੰਗਤ ਜੀ ਜਿਸ ਵੇਲੇ ਸਮਾਂ ਆਇਆ 3 ਸਾਲਾਂ ਤੋਂ ਬਾਅਦ, ਤੇ ਉਹਨਾਂ ਦਾ ਲੜਕਾ ਕਰਮ ਸਿੰਘ ਸੀ, ਮੇਰਾ ਖਿਆਲ ਚੜ੍ਹਾਈ ਕਰ ਗਿਆ ਹੁਣ ਉਹ ਵੀ, ਤੇ ਉਹ ਕਰਮ ਸਿੰਘ ਨੂੰ ਹੁਕਮ ਦਿੰਦੇ ਨੇ ਵੀ ਤੂੰ ਇੱਥੇ ਬੈਠ ਕੇ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ। ਉਹ ਪਾਠ ਸੁਣਾਉਣ ਲੱਗਾ, ਰਾਤ ਪਾਠ ਸੁਣਾਉਂਦਾ ਰਿਹਾ ਤੇ ਸਵੇਰ ਤੜਕੇ ਦਾ ਵੇਲਾ ਜਿਸ ਵੇਲੇ ਹੋਇਆ ਤੇ ਉਹਨੂੰ ਆਉਂਦੇ ਨੇ ਵੀ ਜਾ ਕੇ ਵਕਤ ਵੇਖੋ ਕੀ ਹੋਇਆ। ਉਹਨਾਂ ਨੇ ਆਖਿਆ ਜੀ ਹੁਣ ਪਹਿਰ ਰਾਤ ਰਹਿ ਗਈ ਜਾਂ ਕੋਈ ਸਮਾਂ ਦੱਸਿਆ। ਉਹਨਾਂ ਨੇ ਆਖਿਆ ਚੰਗਾ ਫਿਰ ਹੁਣ ਪਾਠ ਸਮਾਪਤ ਕਰ ਦਿਓ ਛੇਤੀ। ਉਹ ਦੱਸਦਾ ਉਹਨਾਂ ਦਾ ਹੁੰਦਾ, ਪਰ ਜਦੋਂ ਵਿਹਲੇ ਹੁੰਦੇ ਨੇ ਫਿਰ ਕੈਨੇਡਾ ਆਉਣਾ, ਅਮਰੀਕਾ ਆਉਣਾ, ਵਲੈਤ ਆਉਣਾ ਛੱਡ ਦਿੰਦੇ ਨੇ। ਫਿਰ ਜਾ ਕੇ ਫੈਕਟਰੀਆਂ 'ਚ ਮੈਨੂੰ ਕੰਮ ਮਿਲੇ ਜੀ, ਮੈਨੂੰ ਕੰਮ ਮਿਲੇ ਜੀ ਆਖਣਾ ਛੱਡ ਦਿੰਦੇ ਨੇ। ਪਰ ਜੇ ਕਦੇ ਨਾਮ ਸਿਮਰਨ 'ਚ ਮਨ ਨਾ ਲੱਗੇ, ਛੱਡੋ ਜੀ ਇਹ ਸਾਡੇ ਕੋਲ ਤਾਂ ਨਹੀਂ ਹੋ ਸਕਦਾ, ਫਿਰ ਉਧਰਲੇ ਪਾਸੇ ਮਨ ਉਦਾਸ ਹੁੰਦਾ। ਮੈਂ ਅੱਗੇ ਵੀ ਤੁਹਾਨੂੰ ਸ਼ਾਇਰੀ 'ਚ ਦੱਸਿਆ, ਮੈਨੂੰ ਯਾਦ ਨਹੀਂ ਬਈ ਕੁਛ ਸਾਲ ਹੋਏ ਨੇ, ਯੂਪੀ ਦੇ ਵਿੱਚ ਅਖਬਾਰ 'ਚ ਪੜ੍ਹਿਆ ਸੀ ਕਿ BA ਪੜ੍ਹੇ ਹੋਏ 10,000 ਲੋਕ ਜਿਹੜੇ ਨੇ ਉਹਨਾਂ ਨੂੰ ਇੰਨੀ ਡਿਗਰੀ ਮਿਲੀ ਉਹ ਰਿਕਸ਼ਾ ਖਿੱਚਦੇ ਨੇ, ਇਹਦੂ ਬਾਅਦ ਕੁਛ ਨਹੀਂ ਉਹਨਾਂ ਨੂੰ ਪ੍ਰਾਪਤ ਹੋਇਆ। ਤੇ ਹੁਣ ਥੋੜੇ ਦਿਨ ਹੋਏ ਨੇ, 20 ਦਿਨ ਹੋਏ ਨੇ ਦਿੱਲੀ ਪੜ੍ਹਿਆ, ਦਿੱਲੀ ਦੇ ਵਿੱਚ ਜਦੋਂ ਇੱਧਰ ਨੂੰ ਆਇਆ ਉਦੋਂ ਥੋੜੇ ਦਿਨ ਪਹਿਲਾਂ ਪੜ੍ਹਿਆ ਕਿ ਦਿੱਲੀ ਵਿੱਚ ਗ੍ਰੈਜੂਏਟ ਮੰਗਤੇ ਨੇ। ਹੁਣ ਡਿਗਰੀ ਅੱਗੇ ਨਾਲ ਵੱਧ ਗਈ ਨਾ, ਅੱਜ ਕੱਲ੍ਹ ਭਾਅ ਤੇਜ਼ ਨੇ, ਤੇ ਫਿਰ BA ਪੜ੍ਹਨਾ ਛੱਡ ਦਿੱਤਾ। ਭਾਈ ਗੁਰਦਾਸ ਜੀ ਨੇ ਲਿਖਿਆ, ਅਮਲੀ ਰਚਨਾ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ चोरा चोरा पिर हड़ी ठग ठग मिल देश ठगंदे जुआरी जुआरिया बेकर्मी बेकर्म रचंदे दुखियारे दुखियारियां मिल मिल अपने दुख रवंदे आख अखीरली दुख ते भाई गुरदास जी कहिंदे ने साध संगत गुरसिख जुड़ंदे जिवें ये काम करदे ने ना सानू इस तरह तगड़े होके इकट्ठे होना चाहिए जिहड़े ठगी करदे ने उन्हां दे बड़े तगड़े उस्ताद जे उस्तादी उन्हां कोल उस्तादी शिगिरदी करके बाकायदा फिर उन्हां कोल सिख्या लैंदे ने चोरी करन वाले सब कुछ लैंदे ने सिख्या ਤੁਸੀਂ ਇਹ ਦੱਸੋ ਵੀ ਇੰਨੀਆਂ ਪੁਸਤਕਾਂ ਛਪੀਆਂ ਨੇ ਸਕੂਲਾਂ ਦੇ ਵਿੱਚ ਵੀ ਜੇ ਮਾਸਟਰਾਂ ਦੀ ਲੋੜ ਨਾ ਹੋਵੇ ਤੇ ਅੱਜ ਦੀ ਦੁਨੀਆ ਇਕਾਨਮੀ ਨੂੰ ਬਹੁਤ ਸਮਝਦੀ ਹੈ ਸਾਰੇ ਮਾਸਟਰਾਂ ਨੂੰ ਕਹਿੰਦੇ ਤੁਸੀਂ ਘਰ ਬਹਿ ਜਾਓ ਤੇ ਬੱਚੇ ਆਪੇ ਪੜ੍ਹ ਲੈਣ ਲੇਕਿਨ ਹਜ਼ਾਰਾਂ ਦੀ ਤਾਦਾਦ ਵਿੱਚ ਉਹ ਮਾਸਟਰ ਨੇ ਉਹਨਾਂ ਕੋਲ ਸ਼ਾਗਿਰਦੀ ਕਰਦੇ ਨੇ ਇਸ ਦੁਨੀਆਦਾਰੀ ਦੀ ਪੜ੍ਹਾਈ ਦੀ ਵੀ ਜਿਹੜੀ ਐਡੀ ਉੱਚੀ ਪੜ੍ਹਾਈ ਹੈ ਉਹਦੇ ਵਾਸਤੇ ਕੋਈ ਉਸਤਾਦ ਨਹੀਂ ਚਾਹੀਦਾ ਉਹਦੇ ਵਾਸਤੇ ਸਾਦੀ ਸ਼ਾਗਿਰਦੀ ਕੋਈ ਨਹੀਂ ਉਹ ਨਹੀਂ ਕਰਦੇ ਤਾਂ ਅਸੀਂ ਇਸ ਗੱਲ ਤੋਂ ਪਛੜ ਰਹੇ ਹਾਂ ਮੈਂ ਜਿਹੜੀ ਤੁਹਾਨੂੰ ਦੱਸਣ ਗੱਲ ਦੱਸ ਰਿਹਾ ਸਾਂ ਵੀ ਜਿਹੜੇ ਸਗਰੂ ਨੂੰ ਮਿਲਦੇ ਨੇ ਸਗਰੂ ਦੇ ਲੜ ਲੱਗਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਅੱਗੇ ਹੋ ਜਾਂਦੇ ਨੇ ਔਰ ਇਹ ਚੀਜ਼ਾਂ ਦੇ ਉੱਤੇ ਇਹਨਾਂ ਦੇ ਸਵਾਰ ਹੋ ਜਾਂਦੇ ਨੇ ਉਹ ਮੌਤ ਉਹਨਾਂ ਦੇ ਉੱਤੇ ਸਵਾਰ ਨਹੀਂ ਹੁੰਦੀ ਮੌਤ ਦੇ ਉੱਤੇ ਉਹ ਸਵਾਰ ਹੁੰਦੇ ਨੇ ਫਰਕ ਇੰਨਾ ਹੀ ਹੈ ਆਦਮੀ ਨੇ ਘੋੜੀ ਦੀ ਸਵਾਰੀ ਕਰਨੀ ਹੈ ਤੇ ਘੋੜੀ ਦੀ ਸਵਾਰੀ ਕਰਨ ਦੀ ਬਜਾਏ ਘੋੜੀ ਉਹਦੇ ਚੜ੍ਹਦੇ ਨੇ ਫਿਰ ਤੁਸੀਂ ਦੇਖ ਲਓ ਵੀ ਕਿਸ ਤਰ੍ਹਾਂ ਉਹਦੀ ਹਾਲਤ ਬਣੇਗੀ ਇਸੇ ਤਰ੍ਹਾਂ ਹੀ ਸਾਡੇ ਤੇ ਵੀ ਇਹ ਚੀਜ਼ਾਂ ਸਵਾਰੀ ਕਰਦੀਆਂ ਨੇ ਮੇਰਾ ਖਿਆਲ 1974-75 ਦੀ ਗੱਲ ਹੋਣੀ ਹੈ ਮੈਨੂੰ ਸਾਲ ਤੇ ਨਹੀਂ ਯਾਦ ਪੂਰਾ ਇੱਥੇ ਇੱਕ ਡਾਕਟਰ ਪ੍ਰਿਥੀਪਾਲ ਫੇਵਲੈਦ ਦੇ ਵਿੱਚ ਹੁਣ ਤੇ ਉਹ ਅਮਰੀਕਾ ਚਲਾ ਗਿਆ ਇਹ ਜਗਮੋਹਨ ਸਿੰਘ ਦੇ ਤਾਏ ਦਾ ਲੜਕਾ ਸੀ ਇਹਨਾਂ ਦੇ ਜਿਹੜੇ ਸਹੁਰਾ ਸਾਹਿਬ ਸਨ ਅਮਰ ਸਿੰਘ ਹੋਰੀ ਜਲੰਧਰ ਬੜੀ ਤਕੜੀ ਫੈਕਟਰੀ ਉਹਨਾਂ ਦੀ ਹੱਥੀਂ ਕੰਮ ਕਰਦੇ ਸਨ ਸਾਰੀ ਸਾਰੀ ਰਾਤ ਵੀ ਦਿਨ ਵੀ ਖਲੋ ਕੇ ਕੰਮ ਕਰਨਾ ਪਰ ਇੱਕ ਵੇਲਾ ਉਹਨਾਂ ਨੇ ਕੀਤਾ ਸੀ ਘਰਦਿਆਂ ਨਾਲ ਸਾਰਿਆਂ ਨਾਲ ਵੀ ਰਾਤ ਦੇ 1 ਵਜੇ ਤੋਂ ਲੱਗ ਕੇ ਸਵੇਰੇ ਸੂਰਜ ਚੜ੍ਹੇ ਤੱਕ ਜਾਂ ਸੂਰਜ ਚੜ੍ਹਨ ਤੋਂ ਇੰਨਾ ਚਿਰ ਬਾਅਦ ਤੱਕ ਮੇਰੇ ਨਾਲ ਤੁਸੀਂ ਕੋਈ ਗੱਲ ਨਹੀਂ ਕਰਨੀ ਤੇ ਨਾ ਮੈਨੂੰ ਕਿਸੇ ਫੰਕਸ਼ਨ ਤੇ ਸੱਦਣਾ ਨਾ ਮੈਂ ਜਾਣਾ ਆਸਰੀ ਵਾਰ 'ਚ ਆ ਜਾਣਾ ਜਾਂ ਸਾਧ ਸੰਗਤ 'ਚ ਆਉਣਾ ਇੱਕ ਹੋਰ ਚੀਜ਼ ਹੈ ਲੇਕਿਨ ਹੋਰ ਕਿਸੇ ਕੰਮ 'ਤੇ ਨਹੀਂ ਉਹਨਾਂ ਨੇ ਜਾਣਾ ਜੇ ਉਹਨਾਂ ਨੂੰ ਸਾਰੀ ਰਾਤ ਖਲੋਤਿਆਂ 1 ਵੱਜ ਗਿਆ ਨਾ ਬਈ ਹੁਣ ਜਾ ਕੇ ਫਿਰ ਆਦਮੀ ਸੋਚਦਾ ਜਿਸ ਤਰ੍ਹਾਂ ਸਾਡੇ ਵੀ ਕਈ ਸਾਥੀ ਆ ਹੁਣ ਉੱਥੋਂ ਹਵਾਈ ਜਹਾਜ਼ ਚੜ੍ਹੇ ਨਾ ਤੇ ਉੱਥੋਂ ਦਾ ਇੱਥੋਂ ਦਾ 5 ਘੰਟੇ ਦਾ ਫਰਕ ਹੈ ਅਮਰੀਕਾ ਤੋਂ ਨਿਊਯਾਰਕ ਤੋਂ ਚੜ੍ਹੀਏ ਨਿਊਯਾਰਕ ਤੋਂ ਚੜ੍ਹਦੇ ਇੱਕ ਦਿਨ ਚੜ੍ਹਨਾ ਸ਼ੁਰੂ ਹੋ ਜਾਂਦਾ ਉੱਥੋਂ 9-10 ਵਜੇ ਚੜ੍ਹੀਦਾ ਤੇ ਇੱਧਰ ਉਸ ਵੇਲੇ 2:30 ਵੱਜ ਜਾਂਦੇ ਨੇ ਤੇ ਉਹ ਮੈਂ ਆਪਣੇ ਨਾਲ ਦੇ ਸਿੰਘ ਨੂੰ ਆਖਿਆ ਮੈਂ ਕਿਹਾ ਉੱਠ ਪਈ ਆਂਦਾ ਕੀ ਗੱਲ ਮੈਂ ਇਸ਼ਨਾਨ ਕਰਦਾ ਆਂਦਾ ਹੁਣੇ ਹੀ ਮੈਂ ਕਿਹਾ ਘੜੀ ਵੇਖ ਹੁਣ ਵੇਲਾ ਹੋ ਗਿਆ ਇਸ਼ਨਾਨ ਦਾ ਸੋ ਫਿਰ ਇਹ ਸੋਚ ਲੈਂਦੇ ਨੇ ਵੀ ਹੁਣ ਅਸੀਂ ਰਾਤ ਨਿੰਦਰੇ ਰਹੇ ਹਾਂ ਇਸ ਵਾਸਤੇ ਅਸਾਂ ਆਸਰੀ ਵਾਰ 'ਚ ਨਹੀਂ ਜਾਣਾ ਪਰ ਸੰਤ ਅਮਰ ਸਿੰਘ ਹੋਰੀ ਨਹੀਂ ਸਨ ਕਦੇ ਸੋਚਦੇ ਉਹਨੇ ਸਨ ਇੱਥੇ ਜ਼ਰੂਰ ਜਾਣਾ ਭਾਵੇਂ ਸਾਰੀ ਰਾਤ ਨਿੰਦਰੇ ਰਹੀਏ ਕੁਛ ਕਰੀਏ ਤੇ ਉਹਨਾਂ ਨੇ ਜਿਸ ਵੇਲੇ ਆਖਰੀ ਦਿਨਾਂ ਵਿੱਚ ਉਹ ਬਿਮਾਰ ਹੋਏ ਨੇ ਦਿੱਲੀ ਮੈਡੀਕਲ ਇੰਸਟੀਚਿਊਟ ਦੇ ਵਿੱਚ ਉਹਨਾਂ ਦਾ ਓਪਰੇਸ਼ਨ ਹੋਇਆ ਓਪਰੇਸ਼ਨ ਹੋਣ ਤੋਂ ਬਾਅਦ ਉਹ ਠੀਕ ਹੋ ਗਏ ਤੇ ਜਲ ਪਾਣੀ ਛਕਣ ਲੱਗ ਪਏ ਮੈਂ ਉਹਨਾਂ ਨੂੰ ਵੇਖ ਕੇ ਆਇਆ ਮਿਲ ਕੇ ਆਇਆ ਤੇ ਫਿਰ ਉਹਨਾਂ ਨੇ ਡਾਕਟਰਾਂ ਨਰਸਾਂ ਨੂੰ ਇਹ ਗੱਲ ਆਖੀ ਵੀ ਮੇਰਾ ਤੁਹਾਡਾ ਹਿਸਾਬ ਮੁੱਕ ਗਿਆ ਸਾਨੂੰ ਤੇ ਆਪਣੇ ਇੱਥੋਂ ਦੇ ਹਿਸਾਬਾਂ ਦਾ ਪਤਾ ਨਹੀਂ ਲੱਗਦਾ ਉਹ ਅਗਲਾ ਵੀ ਵੇਖ ਆਇਆ ਜਾ ਕਹਿੰਦੇ ਨੇ ਮੇਰਾ ਤੁਹਾਡਾ ਹਿਸਾਬ ਮੁੱਕ ਗਿਆ ਹੁਣ ਤੁਸੀਂ ਮੈਨੂੰ ਦਵਾਈ ਨਹੀਂ ਦੇਣੀ ਤੇ ਉਹ ਆਖਣ ਲੱਗੀਆਂ ਵੀ ਤੁਸੀਂ ਠੀਕ ਹੋ ਗਏ ਹੋ ਜਲ ਪਾਣੀ ਬਹਿ ਕੇ ਛਕਦੇ ਹੋਰ 4 ਦਿਨਾਂ ਨੂੰ ਤੁਸੀਂ ਘਰ ਚਲੇ ਜਾਣਾ ਉਹ ਆਖਣ ਲੱਗੇ ਵੀ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਦਾ ਮੈਨੂੰ ਹੁਕਮ ਆ ਗਿਆ ਤੇ ਮੈਂ ਉਹਦੇ ਨਾਲ ਵੱਡਾ ਤੁਹਾਡਾ ਹੁਕਮ ਨਹੀਂ ਸਮਝਦਾ ਮੈਂ ਹੁਣ ਜਾਣਾ ਘਰ ਦੀ ਨੂੰ ਸੱਦ ਕੇ ਕਹਿ ਦਿੱਤਾ ਵੀ ਮੇਰਾ ਤੇਰਾ ਇੰਨਾ ਹੀ ਸੰਬੰਧ ਸੀ ਬੱਚਿਆਂ ਨੂੰ ਸਾਂਭੋ ਭਜਨ ਬਾਣੀ ਕਰੋ ਸਾਧ ਸੰਗਤ ਵਾਲੇ ਪਾਸੇ ਜਾਓ ਆਪਣੇ ਵੱਡੇ ਜਵਾਈ ਨੂੰ ਇਸ ਦਾ ਪ੍ਰਿਥੀਪਾਲ ਦਾ ਵੱਡਾ ਭਰਾ ਜਿਹੜਾ ਉਹ ਵੀ ਉਹਨਾਂ ਵੱਲ ਹੀ ਗਿਆ ਯਸ਼ਪਾਲ ਸਿੰਘ ਉਹਦਾ ਨਾਂ ਹੈ ਉਹਨੂੰ ਤੇ ਆਪਣੇ ਵੱਡੇ ਲੜਕੇ ਨੂੰ ਸੱਦ ਕੇ ਇਹ ਗੱਲ ਆਖੀ ਵੀ ਪੱਗਾਂ ਸਿੱਧੀਆਂ ਕਰੋ ਹਾਲਾਂਕਿ ਉਹ ਆਪ ਕਿਹੜੀ ਬੰਦੇ ਸਨ ਇਹ ਪਤਾ ਨਹੀਂ ਸਗੁਰਾਂ ਨੇ ਕੀ ਉਹਨਾਂ ਨੂੰ ਖਾਇਆ ਉਹਨਾਂ ਨੇ ਆਖਿਆ ਵੀ ਕਰ ਲਵਾਂਗੇ ਉਹਨਾਂ ਨੇ ਆਖਿਆ ਤੁਸੀਂ ਮੁੱਕਰ ਜਾਣਾ ਤੁਸੀਂ ਕਰਨਾ ਨਹੀਂ ਲਿਖ ਕੇ ਦਿਓ ਮੈਨੂੰ ਇਸ ਤਰ੍ਹਾਂ ਉਹਨਾਂ ਨੂੰ ਪੱਕਿਆਂ ਕੀਤਾ ਉਹਨਾਂ ਨੂੰ ਆਖਿਆ ਸਾਧ ਸੰਗਤ ਵਾਲੇ ਪਾਸੇ ਰਵੋ ਤੇ ਸਿੱਖਿਆ ਦੇ ਕੇ ਤੇ ਫਿਰ ਉਹਨਾਂ ਨੇ ਇਹ ਦੱਸ ਦਿੱਤਾ ਵੀ ਮੈਂ 20 ਦਸੰਬਰ ਨੂੰ 2:02:20 ਦੇ ਉੱਤੇ ਸਰੀਰ ਛੱਡ ਦੇਣਾ ਸਾਧ ਸੰਗਤ ਦੀ ਦੱਸੇ ਸਮੇਂ ਅਨੁਸਾਰ ਸਿੱਖ ਨੇ ਸਰੀਰ ਛੱਡਿਆ ਸੋ ਉਹ ਜਿਹੜੇ ਸਗਰੂ ਦੇ ਲੜ ਲੱਗਦੇ ਨੇ ਆਪਾਂ ਬੈਠ ਕੇ ਸਿਰਫ ਇਹੋ ਹੀ ਵਿਚਾਰ ਕਰਨੀ ਹੈ ਇਸ ਥਾਂ ਦੇ ਵਿੱਚ ਬਈ ਹੋਰ ਸਾਨੂੰ ਬੜਾ ਕੁਛ ਯਾਦ ਹੈ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਬਈ ਮੈਂ ਅੱਗੇ ਕਈ ਵਾਰ ਆਉਣਾ ਵੀ ਕਿਸੇ ਨੂੰ ਆਖਣਾ ਤੂੰ ਬਈ ਵਲੈਤ ਜਾਣਾ ਅੰਗਰੇਜ਼ੀ ਪੜ੍ਹ ਲੈ, ਕਹਿੰਦਾ ਮੈਂ ਵਲੈਤ ਹੀ ਨਹੀਂ ਜਾਂਦਾ, ਮੈਂ ਨਹੀਂ ਪੜ੍ਹਦਾ ਅੰਗਰੇਜ਼ੀ। ਜੇ ਕਿਸੇ ਨੂੰ ਆਖੀਏ ਤੂੰ ਮਰ ਜਾਣਾ ਭਜਨ ਕਰ ਲੈ, ਉਹ ਆਖੇ ਮੈਂ ਮਰਦਾ ਹੀ, ਮੈਂ ਮਰਨਾ ਹੀ ਨਹੀਂ, ਇਹ ਨਹੀਂ ਹੋਣਾ। ਇਹ ਮੰਨ ਲਿਆ ਵੀ ਵਲੈਤ ਨਾ ਜਾਵੇ, ਅੰਗਰੇਜ਼ੀ ਨਾ ਪੜ੍ਹੇ, ਪਰ ਇਹ ਬਿਲਕੁਲ ਨਹੀਂ ਹੋਣਾ ਵੀ ਉਹ ਜੇ ਆਖੇ ਵੀ ਮੈਂ ਮਰਨਾ ਹੀ ਨਹੀਂ, ਇਹ ਤੇ ਹੋਣਾ ਹੀ ਪੈਣਾ। ਭਾਵੇਂ ਕੋਈ ਵਲੈਤ ਆਇਆ ਉੱਥੇ ਹੈ, ਕੋਈ ਬੁੱਢਾ ਹੈ, ਜਵਾਨ ਹੈ, ਨਹਿ ਬਾਰਕ ਨਹਿ ਜੋਬਨਾ ਵਾਲੀ ਗੱਲ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਰਾਜਾ ਪਰਜਾ ਸਮਕਰ ਮਾਰੇ ਐਸੋ ਗਾਲ ਬਿਡਾਨੀ ਰੇ। ਸੋ ਉਹਨਾਂ ਵਾਸਤੇ ਜਿਹੜਾ ਨਾ ਇਹ ਇਸ ਚੀਜ਼ ਵਾਸਤੇ ਅਸੀਂ ਇੱਥੇ ਬੈਠ ਕੇ ਵਿਚਾਰ ਕਰਨਾ ਵੀ ਉਹ ਜਿਹੜਾ ਦਿਨ ਆਉਣਾ ਸਾਡਾ ਉਹ ਕਿਸ ਤਰ੍ਹਾਂ ਸਾਡਾ ਸੌਖਾ ਨਿਕਲ ਸਕਦਾ, ਕਿਉਂਕਿ ਅਸਾਂ ਉਹ ਸ਼ਾਸਤਰ ਉਹ ਕੰਮ ਉਹ ਗੱਲਾਂ ਸਭ ਪੜ੍ਹਦੀਆਂ ਨੀ। ਸਾਡਾ ਜੀ ਇੱਧਰੋਂ ਉਚਾਟ ਹੋ ਕੇ ਤੇ ਮਾਇਆ ਵਾਲੇ ਪਾਸੇ, ਪਦਾਰਥਵਾਦ ਵਾਲੇ ਪਾਸੇ, ਭੌਤਿਕਵਾਦ ਵਾਲੇ ਪਾਸੇ ਸਾਡਾ ਮਨ ਲੱਗ ਗਿਆ, ਮਟੀਰੀਅਲਿਜ਼ਮ ਵਾਲੇ ਪਾਸੇ। ਇਹ ਰੋਜ਼ ਅਸੀਂ ਪੜ੍ਹਦੇ ਹਾਂ, ਰੋਜ਼ ਉਹਨਾਂ ਨੂੰ ਵੇਖਦੇ ਹਾਂ ਤੇ ਉਹ ਵੀਰ ਵਾਲੀ ਗੱਲ ਸਾਡੇ ਨਾਲ ਬਣਦੀ, ਦੰਦੇ ਹੀ ਮੈਂ ਮਰ ਗਿਆ, ਉਹ ਬਾਹਰ ਪਈ ਨਾ ਬੰਬ। ਸੋ ਇਹ ਵੇਖਣਾ ਹੈ ਵੀ ਜਦੋਂ ਅਸਾਂ ਸਰੀਰ ਤਿਆਗਣਾ ਹੈ ਉਦੋਂ ਸਾਡੀ ਸਹਾਇਤਾ ਕਿਹਨੇ ਕਰਨੀ ਹੈ, ਕਿ ਕਿਹੜਾ ਤਰੀਕਾ ਹੋਵੇ ਜਿਸ ਕਰਕੇ ਅਸੀਂ ਆਪਣਾ ਸਰੀਰ ਇਸ ਤਰ੍ਹਾਂ ਤਿਆਗ ਸਕੀਏ। ਇਸ ਗੱਲ ਲਈ ਰੋਜ਼ ਸਤਸੰਗ ਕਰਨਾ। ਜਿਹੜੇ ਸਤਸੰਗ ਕਰਦੇ ਨੇ ਉਹਨਾਂ ਦੇ ਮਨ ਨਿਰਮਲ ਹੁੰਦੇ ਨੇ, ਉਹਨਾਂ ਨੂੰ ਸਤਸੰਗ ਵਾਲੀ ਗੱਲ ਚੰਗੀ ਲੱਗਣ ਲੱਗ ਪੈਂਦੀ ਹੈ। ਇੱਕ ਗੁਜਰਾਂ ਦੀ ਲੜਕੀ, ਦੁੱਧ ਵੇਚਣ ਵਾਲਿਆਂ ਦੀ, ਉਹ ਰੋਜ਼ ਦੁੱਧ ਵੇਚਣ ਜਾਇਆ ਕਰੇ ਤੇ ਬਾਹਰ ਇੱਕ ਸਾਧੂਆਂ ਦਾ ਡੇਰਾ ਸੀ। ਸਾਧੂਆਂ ਦੇ ਡੇਰੇ ਕੋਲੋਂ ਲੰਘਣ ਲੱਗੀ, ਜਿਸ ਵੇਲੇ ਲੰਘਿਆ ਕਰੇ ਤੇ ਉਹ ਗੁਜਰ ਉਹਦਾ ਪਿਤਾ ਆ ਕੇ ਵੇਖੀ ਉਹ ਪੱਟਿਆਂ ਦਾ ਡੇਰਾ ਹੈ, ਉੱਥੇ ਨਾ ਚਲੀ ਜਾਈ ਕਿਤੇ, ਉਹਨੇ ਲੰਘ ਜਾਣਾ ਆ ਜਾਣਾ। ਇੱਕ ਦਿਨ ਉਹ ਦੁੱਧ ਦੁੱਧ ਵੇਚ ਕੇ ਆਈ, ਉਹਨੇ ਸੋਚਿਆ ਵੀ ਮੇਰੇ ਕੋਲ ਦੁੱਧ ਤੇ ਹੈ ਕੋਈ ਨਹੀਂ ਤੇ ਮੈਂ ਛਾਂ ਬੜੀ ਹੈ ਤੇ ਮੈਂ ਇੱਥੇ ਜਰਾ ਮੂੰਹ ਵਾਸ ਧੋ ਕੇ ਗਰਮੀ ਵਿੱਚ ਥੋੜਾ ਜਿਹਾ ਬੈਠ ਲਵਾਂ। ਤੇ ਉਹ ਬੈਠੀ ਉੱਥੇ ਜਾ ਕੇ ਤੇ ਉਹ ਸਾਧੂ ਕਥਾ ਕਰਦੇ ਨੇ ਉੱਥੇ। ਉਹ ਕਹਿੰਦੀ ਹੈ ਵੀ ਤੁਹਾਡੀ ਕਥਾ ਦਾ ਮੈਨੂੰ ਤੁਹਾਡੇ ਜਿਹੜੇ ਸ਼ਬਦ ਨੇ ਸਮਝ ਆਉਂਦੇ ਨੇ ਵੀ ਤੁਸੀਂ ਕੀ ਆਉਂਦੇ ਹੋ, ਪਰ ਤੁਹਾਡੀ ਗੱਲ ਦਾ ਮੈਨੂੰ ਮਤਲਬ ਨਹੀਂ ਪਤਾ ਲੱਗਦਾ ਵੀ ਕੀ ਗੱਲ ਹੈ। ਉਹ ਆਖਣ ਲੱਗੇ ਗੱਲ ਇਹ ਹੈ ਵੀ ਅਸੀਂ ਸੱਤ ਤੇ ਅਸੱਤ ਦੀ ਵਿਚਾਰ ਕਰਦੇ ਹਾਂ, ਪਰਮਾਤਮਾ ਤੇ ਮਾਇਆ ਦੀ ਵਿਚਾਰ ਕਰਦੇ ਹਾਂ। ਇਸ ਸੰਸਾਰ ਦੇ ਵਿੱਚ ਮਾਇਆ ਤੇ ਪਰਮਾਤਮਾ ਨੂੰ ਵੱਖੋ ਵੱਖਰਾ ਕਰਕੇ ਅਸੀਂ ਰੱਬ ਵਾਲੇ ਪਾਸੇ ਲੱਗਣਾ ਹੈ। ਅਸੀਂ ਇਹ ਵਿਚਾਰ ਕਰਦੇ ਹਾਂ ਵੀ ਕਿਹੜੀ ਗੱਲ ਰੱਬ ਵਾਲੇ ਪਾਸੇ ਦੀ ਹੈ। ਫਿਰ ਉਹਨੇ ਆਖਿਆ ਜੀ ਇਹ ਵੀ ਮੈਨੂੰ ਨਹੀਂ ਪਤਾ ਲੱਗਾ, ਉਹਨੇ ਆਖਿਆ ਸੱਤ ਤੇ ਸੱਤ ਦੀ ਵਿਚਾਰ ਕਰਦੇ ਹਾਂ। ਉਹ ਆਂਦੀ ਮੈਨੂੰ ਇਹਦਾ ਵੀ ਪਤਾ ਨਹੀਂ ਲੱਗਦਾ। ਆਂਦੇ ਨੇ ਫਿਰ ਤੂੰ ਇਹ ਦੱਸ ਤੂੰ ਕੀ ਕੰਮ ਕਰਦੀ ਹੈ। ਆਂਦੀ ਜੀ ਮੈਂ ਦੁੱਧ ਵੇਚਦੀ ਹਾਂ। ਆਂਦੇ ਨੇ ਫਿਰ ਦੁੱਧ ਵਿੱਚ ਪਾਣੀ ਪਾਉਣੀ ਹੈ ਕਿ ਨਹੀਂ ਪਾਉਂਦੀ? ਆਂਦੀ ਪਾਣੀ ਪਾਉਣੀ ਮੈਂ ਰੋਜ਼ ਪਾਉਣੀ ਹੈ। ਉਹ ਆਂਦੇ ਨੇ ਫਿਰ ਜਿਹੜਾ ਪਾਣੀ ਹੈ ਨਾ ਉਹ ਅਸੱਤ ਹੈ, ਉਹ ਝੂਠ ਹੈ, ਤੇ ਜਿਹੜਾ ਦੁੱਧ ਹੈ ਉਹ ਸੱਚ ਹੈ। ਇਸ ਵਾਸਤੇ ਅਸੀਂ ਇਸੇ ਗੱਲ ਦੀ ਵਿਚਾਰ ਕਰਦੇ ਹਾਂ ਵੀ ਤੂੰ ਆਖ ਕੇ ਵੇਚਦੀ ਦੁੱਧ, ਲੇਕਿਨ ਉਹਦੇ ਵਿੱਚ ਪਾਣੀ ਹੁੰਦਾ, ਉਹ ਪਾਣੀ ਜਿਹੜਾ ਝੂਠ ਹੈ। ਉਹਦੇ ਦਿਲ ਗੱਲ ਇਹ ਲੱਗ ਗਈ ਤੇ ਉਹ ਘਰ ਜਿਸ ਵੇਲੇ ਗਈ ਤੇ ਦੁੱਧ ਵਾਲਾ ਗਾਹਕ ਆ ਗਿਆ ਲੈਣ ਵਾਸਤੇ। ਦੁੱਧ ਵਾਲਾ ਗਾਹਕ ਆਇਆ ਤੇ ਉਸਦੇ ਪਿਤਾ ਨੇ ਉਹਨੂੰ ਆਪਣੇ ਕੋਡ ਵਰਡ ਜਿਹੜੇ ਸਨ ਨਾ ਉਹਨਾਂ ਦੇ ਵਿੱਚ ਉਹਨੂੰ ਆਖਿਆ ਵੀ ਭਾਂਡਾ ਲਿਆ ਸਾਫ਼ ਕਰਕੇ, ਮਤਲਬ ਭਾਂਡੇ 'ਚ ਪਾਣੀ ਪਾ ਲਿਆ। ਤੇ ਉਸਨੇ ਜਾ ਕੇ ਭਾਂਡਾ ਸਾਫ਼ ਕਰਕੇ ਲੈ ਆਉਂਦਾ, ਭਾਂਡਾ ਸਾਫ਼ ਕਰਕੇ ਲਿਆਂਦਾ ਤੇ ਉਹਨੇ ਵੇਖ ਲਿਆ ਵੀ ਭਾਂਡੇ 'ਚ ਪਾਣੀ ਨਹੀਂ ਪਾਇਆ। ਉਹ ਆਉਂਦਾ ਭਾਂਡਾ ਚੰਗੀ ਤਰ੍ਹਾਂ ਸਾਫ਼ ਕਰ, ਉਹਨੇ ਸਾਧ ਸੰਗਤ ਜੀ ਉਹਦੇ 'ਚ ਕੱਪੜਾ ਫੇਰ ਕੇ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ। ਉਹਨੂੰ ਹੋਰ ਗੁੱਸਾ ਚੜਿਆ ਇਸ ਗੱਲ ਦਾ, ਬੜਾ ਦੁਖੀ ਹੋਇਆ ਵੇਖ ਕੇ, ਪੇਸ਼ ਉਹਦੀ ਕੋਈ ਨਾ ਜਾਵੇ, ਉਹਨੂੰ ਗਾਹਕ ਦੇ ਸਾਹਮਣੇ ਗੱਲ ਨਹੀਂ ਸੀ ਕਰ ਸਕਦਾ। ਸਾਧ ਸੰਗਤ ਜੀ ਉਸਨੇ ਦੁੱਧ ਚੋ ਦਿੱਤਾ, ਦੁੱਧ ਚੋ ਕੇ ਦੁੱਧ ਲੈ ਗਿਆ ਗਾਹਕ। ਪਰ ਰਾਤ ਨੂੰ ਉਸ ਲੜਕੀ ਨੂੰ ਉਸਨੇ ਉੱਥੇ ਆਪਣੇ ਥੰਮੇ ਨਾਲ ਬੰਨ ਕੇ ਤੇ ਉਹਨੂੰ ਕੁੱਟਣਾ ਸ਼ੁਰੂ ਕੀਤਾ। ਉਹਨੇ ਆਖਿਆ ਤੂੰ ਮੇਰੇ ਆਖੇ ਨਹੀਂ ਸੀ ਲੱਗਦੀ, ਤੂੰ ਦੱਸ ਗਈ ਕਿੱਥੇ ਹੈ, ਤੂੰ ਪੱਟਿਆਂ ਦੇ ਡੇਰੇ ਗਈ ਹੋਵੇਂ, ਤੈਨੂੰ ਉਹਨਾਂ ਨੇ ਪੜਾਇਆ। ਇਸ ਤਰ੍ਹਾਂ ਉਹਨੇ ਆਖਿਆ ਵੀ ਵਾਕਈ ਮੈਂ ਗਈ ਹਾਂ, ਪਰ ਗੱਲ ਸੱਚੀ ਉਹਨਾਂ ਦੀ, ਮੈਂ ਹੁਣ ਗੱਲ ਕਿਸ ਤਰ੍ਹਾਂ, ਮੈਂ ਦੁੱਧ 'ਚ ਪਾਣੀ ਨਹੀਂ ਪਾਉਣਾ। ਇਹਨੇ ਨੂੰ ਉਹਨਾਂ ਦਿਨਾਂ 'ਚ, ਅੱਜ ਕੱਲ੍ਹ ਦੇ ਰਾਜੇ ਵੋਟ ਯਾਤਰਾ ਕਰਦੇ ਨੇ, ਜਦੋਂ ਵੋਟਾਂ ਦੇਣ ਆਉਂਦੇ ਨੇ ਸਭ ਰਾਜੇ ਫਿਰਨਗੇ, ਫਿਰ ਅੱਗੇ ਪਿੱਛੇ ਉਹਨਾਂ ਨੂੰ ਵਕਤ ਘੱਟ ਮਿਲਦਾ। ਤੇ ਉਹਨਾਂ ਦਿਨਾਂ 'ਚ ਵੀਰ ਯਾਤਰਾ ਕਰਦੇ ਸਨ। ਰਾਜਾ ਰਾਤ ਨੂੰ ਦੁੱਖ ਸੁੱਖ ਸੁਣਨ ਵਾਸਤੇ ਪਬਲਿਕ ਦਾ ਬਾਜ਼ਾਰ ਵਿੱਚ ਜਾਂਦਾ ਹੈ ਤੇ ਉਹ ਵੇਖਦਾ ਹੈ ਵੀ ਇੱਥੇ ਰੋਣ ਦੀ ਆਵਾਜ਼ ਆਉਂਦੀ ਹੈ ਤੇ ਉਹ ਹੌਲੀ ਹੌਲੀ ਉੱਥੇ ਪਹੁੰਚ ਗਿਆ। ਪਹੁੰਚ ਗਏ ਉਸ ਚੀਤਾਂ ਥਾਣੀ, ਵੇਖਿਆ ਵੀ ਲੜਕੀ ਨੂੰ ਉਹ ਮਾਰਦਾ ਪਿਤਾ ਉਹਦਾ, ਉਹਦਾ ਦੁੱਧ 'ਚ ਪਾਣੀ ਪਾਓ, ਆਉਂਦੀ ਨਹੀਂ ਪਾਉਣਾ। ਸਾਰੀ ਗੱਲ ਸੁਣ ਕੇ ਰਾਜਾ ਚੁੱਪ ਕਰਕੇ ਘਰ ਆ ਗਿਆ। ਅਗਲੇ ਦਿਨ ਕਚਹਿਰੀ ਲਾ ਕੇ ਰਾਜੇ ਨੇ ਉਸ ਪਿਤਾ ਨੂੰ ਤੇ ਲੜਕੀ ਨੂੰ ਦੋਵਾਂ ਨੂੰ ਸੱਦ ਕੇ ਤੇ ਉਹਨੂੰ ਪਹਿਲਾਂ ਤੇ ਲੜਕੀ ਨੂੰ ਆਖਿਆ ਵੀ ਤੂੰ ਆਪਣੇ ਪਿਓ ਦੇ ਆਖੇ ਕਿਉਂ ਨਹੀਂ ਸੀ ਲੱਗਦੀ? ਉਹ ਆਖਣ ਲੱਗੀ ਜੀ ਇਹ ਗੱਲ ਇਸ ਵਾਸਤੇ ਮੈਂ ਆਖੇ ਨਹੀਂ ਸੀ ਲੱਗਦੀ ਤੇ ਮੈਂ ਇਹ ਕੰਮ ਨਹੀਂ ਕਰਨਾ। ਇਸ ਵੇਲੇ ਰਾਜੇ ਨੇ ਵੇਖਿਆ ਵੀ ਬੜੀ ਦ੍ਰਿੜ ਹੈ ਆਪਣੇ ਕੰਮ 'ਚ, ਉਹਨੇ ਫਿਰ ਉਹਦੇ ਪਿਤਾ ਨੂੰ ਆਖਿਆ ਵੀ ਤੂੰ ਇਹਨੂੰ ਕਿਉਂ ਮਾਰਦਾ ਬਈ, ਉਹ ਰਾਤ ਉਹਨੂੰ ਆਖਿਆ ਤੈਨੂੰ ਮੈਂ ਉੱਥੇ ਵਿਆਹਾਂਗਾ ਜਿੱਥੇ ਤੂੰ ਸਾਰੀ ਉਮਰ ਦੁਖੀ ਰਵੇਂ। ਪਿਓ ਧੀ ਦਾ ਸੰਬੰਧ ਕਿੰਨਾ ਵਧੀਆ ਹੁੰਦਾ, ਪਰ ਉਹੋ ਹੀ ਸੰਬੰਧ ਉਸ ਵੇਲੇ ਜਿਸ ਵੇਲੇ ਜਿਹੜਾ ਸਤਿਗੁਰਾਂ ਨੇ ਬਾਣੀ ਦੁਆਰਾ ਸਾਨੂੰ ਲਿਖ ਦਿੱਤਾ ਨਾ, ਅਸੀਂ ਵਿਚਾਰ ਸਾਡੇ ਨਹੀਂ, ਕਿਉਂਕਿ ਅਸੀਂ ਉਹ ਬੈਠਦੇ ਨਹੀਂ ਇਸ ਗੱਲ ਦੇ ਵਿਚਾਰ ਲਈ। ਜੇ ਗੁਰਦੁਆਰੇ ਆਵਾਂਗੇ ਤੇ ਝਗੜਾ ਕਰਾਂਗੇ, ਇਹ ਦਸਾਂ ਨੂੰ ਮੰਨਦਾ ਹੈ, ਬਾਰਾਂ ਨੂੰ ਮੰਨਦਾ ਹੈ, ਇਹ ਇਸ ਤਰ੍ਹਾਂ ਕਰਦਾ ਹੈ, ਦਾੜੀ ਕੱਟਦਾ ਹੈ, ਨਹੀਂ ਕੱਟਦਾ, ਇਹਨਾਂ ਝਗੜਿਆਂ 'ਚ ਪੈ ਕੇ ਗੁਰਦੁਆਰੇ ਉੱਠ ਕੇ ਬਾਹਰ ਚਲੇ ਜਾਵਾਂਗੇ। ਇਹ ਵਿਚਾਰ ਨਹੀਂ ਕਰਦੇ ਉੱਥੇ ਬਹਿ ਕੇ ਬਾਣੀ ਕੀ ਚੀਜ਼ ਹੈ। ਗੌੜ ਰਾਗ ਵਿੱਚ ਗੁਰੂ ਰਾਮਦਾਸ ਜੀ ਨੇ ਲਿਖਿਆ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦਿਸਹਿ ਮਨ ਮੇਰੇ ਤੇ ਸਭ ਆਪਣਾ ਸਵਾਏ ਮਿਲਾਸਾ ਜਿਤ ਦਿਨ ਉਨਕਾ ਸੁਭਾਵ ਹੋਏ ਨਾ ਆਵੇ ਤਿਸ ਦਿਨ ਨੇੜੇ ਕੋ ਨਾ ਟੁਕਾਵੇ। ਅਰ ਬਿਲਕੁਲ ਸੱਚੀ ਗੱਲ ਹੈ, ਸਾਡੇ ਸਾਹਮਣੇ ਹੁੰਦੀ ਹੈ, ਪਿਓ ਪੁੱਤਰ ਲੜ ਪੈਂਦੇ ਨੇ, ਪਤੀ ਪਤਨੀ ਲੜ ਪੈਂਦੇ ਨੇ, ਤੁਹਾਡੇ ਸਾਹਮਣੇ ਸਾਰਾ ਕੁਛ ਹੁੰਦਾ। ਗੁਰੂ ਸਾਹਿਬ ਨੇ ਲਿਖਿਆ ਸੁਖਮੈ ਆਨ ਬਹੁਤ ਮਿਲ ਬੈਠ ਰਹਿ ਚਾਹੂੰ ਦਿਸ ਘੇਰੇ ਬਿਪਤ ਪਰੇ ਸਭ ਹੀ ਸੰਗ ਛੱਡ। ਸਾਰਿਆਂ ਵਿੱਚ ਘਰ ਦੀ ਔਰਤ ਵੀ ਆ ਜਾਂਦੀ ਹੈ, ਭਰਾ ਵੀ ਆ ਜਾਂਦੇ ਨੇ, ਦੋਸਤ ਮਿੱਤਰ ਵੀ ਆ ਜਾਂਦੇ ਨੇ। ਸੋ ਉਸ ਲੜਕੀ ਨੂੰ ਉਹ ਕਹਿੰਦਾ ਤੈਨੂੰ ਉੱਥੇ ਵਿਆਹਾਂਗਾ ਜਿੱਥੇ ਤੂੰ ਸਾਰੀ ਉਮਰ ਦੁਖੀ ਰਵੇਂ। ਰਾਜੇ ਨੇ ਆਖਿਆ ਤੂੰ ਇਹ ਗੱਲਾਂ ਇਹਨੂੰ ਕਿਉਂ ਆਖੀਆਂ ਨੇ? ਅੱਛਾ ਹੁਣ ਇਹ ਲੜਕੀ ਮੇਰੀ ਲੜਕੀ ਦੇ ਮਹਿਲਾਂ ਵਿੱਚ ਜਾਵੇਗੀ ਤੇ ਤੂੰ ਚੁੱਪ ਕਰਕੇ ਚਲਾ ਜਾ, ਤੈਨੂੰ ਮੈਂ ਹੋਰ ਕੁਛ ਨਹੀਂ ਆਉਂਦਾ, ਇਸ ਵੇਲੇ ਨਿਕਲ ਜਾਏ ਤੂੰ। ਉਹਨੂੰ ਘਰ ਨੂੰ ਭੇਜ ਦਿੱਤਾ ਆਹ ਸੰਗਤੀ, ਉਹ ਲੜਕੀ ਮਹਿਲਾਂ ਵਿੱਚ ਚਲੀ ਜਾਂਦੀ ਹੈ। ਤੇ ਕੁਛ ਦਿਨਾਂ ਬਾਅਦ ਰਾਜੇ ਨੇ ਸੋਚਿਆ ਵੀ ਲੜਕੀ ਆਪਣੇ ਮਾਤਾ ਪਿਤਾ ਨਾਲ ਵੱਖਰੀ ਹੋ ਕੇ ਆਈ ਹੈ, ਪਤਾ ਨਹੀਂ ਉੱਥੇ ਲੜਕੀ ਉਦਾਸ ਨਾ ਹੋਵੇ, ਤੇ ਮੈਂ ਪੁੱਛਾਂ ਸਹੀ ਜਾ ਕੇ। ਉਹ ਜਾ ਕੇ ਪੁੱਛਦਾ ਵੀ ਬੀਬੀ ਤੈਨੂੰ ਕਿਸੇ ਗੱਲ ਦੀ ਲੋੜ, ਕੋਈ ਤਕਲੀਫ਼, ਕੋਈ ਦਿਲ ਉਦਾਸ ਤੇਰਾ? ਉਹਨੇ ਆਖਿਆ ਮੈਂ ਮਹਾਂ ਸੁਖੀ ਹਾਂ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ, ਜਿਹੜੇ ਸਤਸੰਗੀ ਹੋ ਜਾਂਦੇ ਨੇ ਨਾ ਉਹ ਚੰਗੀ ਗੱਲ ਹਮੇਸ਼ਾ ਲੱਭ ਲੈਣਗੇ, ਸੱਚ ਦੀ ਗੱਲ ਲੱਭ ਲੈਣਗੇ। ਉਹਨੇ ਆਖਿਆ ਵੀ ਮੈਂ ਥੋੜ੍ਹਾ ਜਿਹਾ ਸਤਸੰਗ ਕੀਤਾ ਤੇ ਮੈਂ ਦੁੱਧ ਵੇਚਣ ਵਾਲੀ ਦੀ ਧੀ ਤੋਂ ਹਟ ਕੇ ਰਾਜ ਦੀ ਧੀ ਬਣ ਗਈ ਹਾਂ, ਤੇ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਮੈਨੂੰ ਇਹੋ ਹੀ ਹੈ ਵੀ ਜਿਹਨਾਂ ਜਿਹੜਾ ਜਿਹੜੇ ਸਾਧੂ ਇਹ ਉਪਦੇਸ਼ ਦੇਣ ਨਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹਾਜ਼ਰ ਖੜੇ ਦੇ ਸਨ ਉਹ ਸਾਧੂ ਜਿਹੜੇ ਨੇ, ਉਹਨਾਂ ਦੀ ਕਥਾ ਮੈਂ ਫਿਰ ਸੁਣਾ। ਮੈਂ ਇੰਨੀ ਉਚਾਈ ਤੇ ਅੱਗੇ ਆ ਗਈ ਹਾਂ ਤੇ ਮੇਰਾ ਹੋਰ ਕੁਛ ਪ੍ਰਾਪਤ ਹੋ ਜਾਏ, ਮੇਰਾ ਜੀਵਨ ਸਫਲ ਹੋ ਜਾਏ। ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਵੀ ਪਤਾ ਨਹੀਂ ਕਿਹੜੀ ਗੱਲ ਦਾ ਕਿਹੜੇ ਵੇਲੇ ਅਸਰ ਹੋ ਜਾਣਾ। ਇਸੇ ਉੱਤੇ ਇੱਕ ਹੋਰ ਪ੍ਰਮਾਣ ਮੈਂ ਦੇ ਕੇ ਤੁਹਾਨੂੰ ਅੱਜ ਕਰਾਂਗਾ ਵੀ ਇੱਕ ਰਾਜਾ ਉਹਦੇ ਕੋਲ ਆਏ ਬੜੇ ਉਹ ਜਲਸਾ ਕਰਨ ਵਾਲੇ ਵੀ ਸਾਡਾ ਜਲਸਾ ਜ਼ਰੂਰ ਸੁਣੋ, ਜ਼ਰੂਰ ਸੁਣੋ। ਰਾਜੇ ਨੇ ਆਖਿਆ ਵੀ ਮੈਂ ਐਵੇਂ ਪੈਸੇ ਨਹੀਂ ਬਰਬਾਦ ਕਰਨੇ, ਮੈਂ ਨਹੀਂ ਸੁਣਨਾ ਬਿਲਕੁਲ। ਉਹ ਇੱਕ ਆਏ, ਉਹਨਾਂ ਨੇ ਜ਼ਿਆਦਾ ਸਿਫਾਰਿਸ਼ ਪਵਾਤੀ ਤੇ ਉਹ ਉੱਥੇ ਰਾਤ ਨੂੰ ਜਲਸਾ ਲੱਗ ਗਿਆ। ਤੇ ਉਹ ਜਿਸ ਵੇਲੇ ਰਾਤ ਇੱਕ ਸਾਧੂ ਸੀ, ਉਹ ਬੜਾ ਉਚਾਟ ਹੋ ਗਿਆ ਨਾ ਮਨ ਉਸਦਾ ਭਜਨ ਕਰਨ ਵਾਲੇ ਪਾਸਿਓਂ, ਤੇ ਉਹ ਵੀ ਰਾਤ ਨੂੰ ਜਲਸਾ ਸੁਣਨ ਵਾਸਤੇ ਆ ਗਿਆ। ਤੇ ਜਿਸ ਵੇਲੇ ਉਹ ਆ ਗਿਆ ਤੇ ਰਾਜਾ ਵੀ ਬੈਠ ਗਿਆ, ਰਾਜੇ ਦੀ ਲੜਕੀ ਬੈਠ ਗਈ, ਲੜਕਾ ਰਾਜੇ ਦਾ ਬੈਠ ਗਿਆ, ਸਾਰੇ ਉਸ ਸ਼ਹਿਰ ਦੇ ਲੋਕ ਚੰਗੇ ਪਤਵੰਤੇ ਸਭ ਬੈਠੇ ਨੇ। ਤੇ ਸਾਰੀ ਰਾਤ ਉਹ ਚੱਲਦਾ ਰਿਹਾ। ਜਿਸ ਵੇਲੇ ਸਵੇਰ ਦਾ ਵੇਲਾ ਆਇਆ ਤੜਕੇ ਦਾ, ਤੇ ਉਹ ਗਾਉਣ ਵਾਲੀ ਜਿਹੜੀ ਸੀ ਨਾ ਉਹ ਵੀ ਥੱਕ ਗਈ ਤੇ ਨਾਲ ਦੇ ਵੀ ਸਾਥੀ ਥੱਕੇ। ਤੇ ਉਹਨਾਂ ਨੇ ਉਹਨੂੰ ਇਹ ਗੱਲ ਆਖੀ ਵੀ ਤੂੰ ਹੌਲੀ ਸੁਰ ਚ ਗਾ ਜਰਾ ਕੇ। ਉਸਦੇ ਕੋਲ ਬੜੇ ਕੀਮਤੀ ਹੀਰੇ ਜਵਾਹਰਾਤ ਜਾਂ 9 ਲੱਖ ਹਾਰ ਸੀ, ਉਸਨੇ ਉਹ ਦੇ ਦਿੱਤਾ, ਸੁੱਟ ਦਿੱਤਾ ਉਹਦੇ ਅੱਗੇ। ਰਾਜੇ ਦੀ ਲੜਕੀ ਕੋਲ ਜਿਹੜੇ ਕੀਮਤੀ ਹੀਰੇ ਸਨ ਡੱਬੇ 'ਚ ਬੰਦ ਪਾ ਕਰਕੇ ਰੱਖੇ, ਬੜਾ ਸਮਾਨ ਸੀ, ਬੋਰਾਂ ਸਨ, ਉਹ ਸਾਰੀਆਂ ਉਹਦੇ ਅੱਗੇ ਸੁੱਟ ਦਿੱਤੀਆਂ। ਉਹਦਾ ਸਾਧੂ ਬੈਠਾ ਸੀ ਨਾ ਆਇਆ, ਉਹਦੇ ਉੱਤੇ ਇੱਕ ਭੂਰਾ ਸੀ, ਕੰਬਲ ਸੀ, ਉਹਦੇ ਕੋਲ ਹੋਰ ਹੈ ਕੁਛ ਨਹੀਂ, ਉਹਨੇ ਉਹ ਹੀ ਉਹਦੇ ਅੱਗੇ ਸੁੱਟ ਦਿੱਤਾ। ਜਲਸਾ ਬੰਦ ਹੋਇਆ, ਰਾਜੇ ਨੇ ਸਾਰਿਆਂ ਨੂੰ ਸੱਦ ਕੇ ਪੁੱਛਿਆ, ਆਪਣੇ ਲੜਕੇ ਨੂੰ ਪੁੱਛਿਆ ਭਾਈ ਤੂੰ ਇਹ ਦੱਸ, ਤੂੰ ਤੁਹਾਨੂੰ ਆਖਿਆ ਸੀ ਤੁਸੀਂ ਪੈਸੇ ਬਰਬਾਦ ਕਰਨੇ ਨੇ, ਤੂੰ ਵੇਖ ਲੈ ਤੂੰ। ਉਹਨੇ ਆਖਿਆ ਪੈਸੇ ਨਹੀਂ ਮੈਂ ਬਰਬਾਦ ਕੀਤੇ, ਮੈਂ ਤੇ ਇੱਕ ਮੇਰੇ ਮਨ 'ਤੇ ਅਸਰ ਹੋ ਗਿਆ ਅਤੇ ਮੈਂ ਬਚ ਗਿਆ ਇਸ ਗੱਲ ਤੋਂ, ਨਹੀਂ ਸਾਡੀ ਕੁੱਲ ਨੂੰ ਕਲੰਕ ਲੱਗਣਾ ਸੀ ਇਸ ਗੱਲ ਦਾ। ਉਹਨੇ ਆਖਿਆ ਕੀ ਗੱਲ? ਉਹਨੇ ਆਖਿਆ ਤੈਨੂੰ ਇਹ ਪਤਾ ਵੀ ਮੈਂ ਵੀ ਹੁਣ ਜਵਾਨ ਅਤੇ ਤੂੰ ਹੁਣ ਬਿਰਧ ਹੋਇਆ ਅਤੇ ਰਾਜ ਪ੍ਰਬੰਧ ਸਾਰਾ ਤੇਰੇ ਕੋਲ ਹੈ, ਮੈਨੂੰ ਕੋਈ ਤੂੰ ਅਖਤਿਆਰ ਨਹੀਂ ਦਿੱਤਾ ਹੁਣ ਤੱਕ, ਮੈਂ ਫਲਾਣੇ ਫਲਾਣੇ ਜਿਹੜੇ ਕਮਾਂਡਰ ਇਨ ਚੀਫ ਤੇ ਫਲਾਣੇ ਫਲਾਣੇ ਜਿਹੜੇ ਅਫਸਰ ਨੇ ਉਹਨਾਂ ਨਾਲ ਸਾਰਿਆਂ ਨਾਲ ਮਿਲ ਕੇ ਸਾਜਿਸ਼ ਬਣਾ ਲਈ ਸੀ ਵੀ ਤੈਨੂੰ ਕੱਲ ਨੂੰ ਅਸਾਂ ਕਤਲ ਕਰ ਦੇਣਾ ਸੀ ਤੇ ਰਾਜ ਮੈਂ ਸਾਂਭ ਲੈਣਾ। ਤੇ ਜਿਸ ਵੇਲੇ ਉਹਨੇ ਇਹ ਤੁਕ ਪੜ੍ਹੀ ਹੈ ਨਾ ਤੇ ਮੇਰੇ ਮਨ ਤੇ ਅਸਰ ਹੋਇਆ ਵੀ ਇਹਨੇ ਅਫਸਰ ਮਰਨਾ ਹੀ ਹੈ ਤੇ ਰਾਜ ਪੁੱਤਰ ਮੈਂ ਵੱਡਾ ਮੈਨੂੰ ਮਿਲਣਾ ਨਾ ਤੇ ਹੋਰ ਮਨਾ ਜਰ ਜਾ ਤੂੰ ਕੋਈ ਗੱਲ ਨੀ। ਜਿਸ ਵੇਲੇ ਮੇਰਾ ਮਨ ਇਹ ਗੱਲ ਛੱਡ ਗਿਆ ਨਾ ਤੇ ਮੈਂ ਨਾ ਫਿਰ ਮੈਨੂੰ ਇਹ ਪਤਾ ਹੋਇਆ ਚਾਨਣ ਲੱਗਾ ਜਿਸੇ ਆਦਮੀ ਸੁਪਨਾ ਆਉਂਦਾ ਜਾਂ ਕਿਸੇ ਗੱਲ ਚ ਗ੍ਰਸਤ ਹੋਇਆ ਆਉਂਦਾ ਉਸ ਤੋਂ ਜਦੋਂ ਜਾਗਦਾ ਤੇ ਉਹਨੂੰ ਪਤਾ ਲੱਗਦਾ ਵੀ ਉਹ ਸੁਪਨਾ ਸੀ ਤੇ ਉਹ ਮਾੜੀ ਗੱਲ ਸੀ। ਮਾੜੀ ਗੱਲ ਚ ਪ੍ਰਵਿਰਤ ਹੋ ਕੇ ਕਈ ਵਾਰ ਤੁਹਾਨੂੰ ਪਤਾ ਵੀ ਪਿੰਡਾਂ ਵਿੱਚ ਜੱਟ ਲੜ ਪੈਂਦੇ ਨੇ, ਲੜਕੇ ਸਿਰ ਪਾੜ ਦਿੰਦੇ ਨੇ, ਸਿਰ ਪਾੜ ਕੇ ਮਾਰ ਦਿੰਦੇ ਨੇ। ਜਿਸ ਵੇਲੇ ਤੋਂ ਅੰਦਰ ਜੇਲ੍ਹ ਤੇ ਜਾਂਦੇ ਨੇ ਫਿਰ ਆਉਂਦੇ ਨੇ ਉਹ ਥੋੜੀ ਬੜੀ ਗਲਤੀ ਉਸ ਤੋਂ ਉਸ ਨਿਕਲ ਕੇ ਉਸ ਚੀਜ਼ ਤੋਂ ਫਿਰ ਉਹਨਾਂ ਨੂੰ ਪਤਾ ਲੱਗਦਾ ਤੇ ਉਸਨੇ ਵੀ ਆਖਿਆ ਵੀ ਜਦੋਂ ਮੇਰਾ ਮਨ ਛੱਡ ਗਿਆ ਨਾ ਤੈਨੂੰ ਮਾਰਨ ਵਾਸਤੇ ਬਿਰਤੀ ਛੱਡਣ ਵਾਲੀ ਬਣ ਗਈ ਤੇ ਮੈਂ ਆਖਿਆ ਇਹ ਬਹੁਤ ਹੀ ਪਰਉਪਕਾਰ ਵਾਲੀ ਗੱਲ ਹੋਈ ਨਹੀਂ ਤੇ ਸਾਰੀ ਬਦਨਾਮੀ ਮੇਰੇ ਸਿਰ ਤੇ ਆ ਜਾਣੀ ਸੀ। ਮੈਂ ਤੇ ਮਹਾਰਾਜ ਇਸ ਗੱਲ ਵਾਸਤੇ ਹਾਰ ਦਿੱਤਾ। ਫਿਰ ਉਹਨੇ ਲੜਕੀ ਨੂੰ ਸੱਦਿਆ, ਲੜਕੀ ਨੇ ਆਖਿਆ ਵੀ ਤੁਹਾਨੂੰ ਵੀ ਪਤਾ ਹੈ ਕਿ ਮੇਰੀ ਉਮਰ ਇੰਨੀ ਹੋ ਗਈ ਹੈ, ਜਵਾਨ ਹੋ ਗਈ ਹਾਂ ਤੇ ਮੇਰਾ ਵਿਆਹ ਤੁਸੀਂ ਨਹੀਂ ਕੀਤਾ ਅਜੇ ਤੱਕ ਤੇ ਮੈਂ ਇਹ ਫਲਾਣੇ ਆਦਮੀ ਨਾਲ ਚੋਰੀ ਨਿਕਲ ਜਾਣ ਵਾਸਤੇ ਇਹ ਸਾਰੇ ਡੱਬੇ ਵਿੱਚ ਹੀਰੇ ਜਵਾਹਰਾਤ ਤੇ ਮੋਹਰਾਂ ਇਕੱਠੀਆਂ ਕਰਕੇ ਬੰਨ ਲਈਆਂ ਸਨ ਵੀ ਮੈਂ ਚੁੱਪ ਕਰਕੇ ਚਲੀ ਜਾਣਾ। ਤੇ ਜਿਸ ਵੇਲੇ ਇਹ ਗੱਲ ਆਖੀ ਨਾ ਤੇ ਮੈਂ ਸੋਚਿਆ ਵੀ ਮਨਾ ਅਕਸਰ ਤੈਨੂੰ ਵਿਆਹਣਾ ਇਹ ਘਰ ਤੇ ਨਹੀਂ ਭਾਜ ਛੱਡਣਾ ਤੈਨੂੰ ਤੇ ਹੋਰ ਜਰ ਜਾ ਥੋੜ੍ਹਾ ਜਿਹਾ ਚਿਰ। ਜਿਸ ਵੇਲੇ ਮੇਰੇ ਮਨ ਤੇ ਅਸਰ ਹੋਇਆ ਤੇ ਮੈਂ ਉਸ ਵੇਲੇ ਆਪਣੇ ਸਾਰੀ ਚੀਜ਼ ਜਿਹੜੀ ਮੈਂ ਲੈ ਕੇ ਜਾਣੀ ਸੀ ਉਹ ਮੈਂ ਇਹਦੇ ਅੱਗੇ ਸੁੱਟ ਦਿੱਤੀ ਤੇ ਉਹ ਸਾਧੂ ਨੂੰ ਉਹਨੇ ਪੁੱਛਿਆ ਰਾਜੇ ਨੇ ਵੀ ਤੈਨੂੰ ਕੀ ਗੱਲ ਹੋਈ, ਤੂੰ ਇੱਥੇ ਜਲਸੇ 'ਚ ਆਇਆ ਤੇ ਤੂੰ ਇਹ ਸਾਰਾ ਕੁਝ ਕੀਤਾ। ਉਹਨੇ ਆਖਿਆ ਵੀ ਮੈਂ ਵੀ ਭਜਨ ਕਰਦਾ ਕਰਦਾ ਭਜਨ ਵਾਲੀ ਬਿਰਤੀ ਛੱਡ ਕੇ ਤੇ ਦੁਨੀਆਂ ਵਾਲੇ ਪਾਸੇ ਆ ਗਿਆ ਤੇ ਅੱਜ ਮੈਂ ਜਦ ਜਲਸਾ ਸੁਣਨ ਆਇਆ ਤੇ ਇਹਦੇ ਵਿੱਚ ਜਿਸ ਵੇਲੇ ਇਹ ਗੱਲ ਆਖੀ ਨਾ ਉਹਨਾਂ ਨੇ ਤੇ ਮੈਂ ਸੋਚਿਆ ਮਨਾ ਹੁਣ ਸਾਰੀ ਉਮਰ ਤੇਰੀ ਲੰਘ ਗਈ ਹੈ ਤੇ ਥੋੜ੍ਹੀ ਜਿਹੀ ਰਹਿ ਗਈ ਤੇ ਤੂੰ ਐਵੇਂ ਕਿਉਂ ਆਪਣੇ ਭਜਨ ਕਰਨਾ ਛੱਡਦਾ। ਤੇ ਜਦੋਂ ਮੈਂ ਇਹ ਸੋਚਿਆ ਤੇ ਮੈਂ ਵੀ ਆਪਣਾ ਕੰਬਲ ਲਾ ਕੇ ਰਾਜਾ ਜੀ ਉਹਦੇ ਅੱਗੇ ਸੁੱਟ ਦਿੱਤਾ। ਤੇ ਇਹ ਤਿੰਨੇ ਗੱਲਾਂ ਸੁਣ ਕੇ ਰਾਜੇ ਤੇ ਅਸਰ ਹੋਇਆ ਬਈ ਮੇਰਾ ਵੀ ਇਹ ਕੰਮ ਬਣਦਾ। ਉਸਨੇ ਉਸ ਵੇਲੇ ਲੜਕੀ ਦਾ ਵਿਆਹ ਕਰ ਦਿੱਤਾ, ਲੜਕੇ ਨੂੰ ਰਾਜ ਦੇ ਦਿੱਤਾ ਤੇ ਕੰਬਲ ਦੋ ਲੈ ਲਏ, ਇੱਕ ਆਪਣੇ ਵਾਸਤੇ ਤੇ ਇੱਕ ਸਾਧੂ ਵਾਸਤੇ। ਆਉਂਦਾ ਚੱਲ ਹੁਣ ਤੇਰੇ ਨਾਲ ਮੈਂ ਵੀ ਚੱਲਦਾ ਤੇ ਉੱਥੇ ਹੀ ਚੱਲ ਕੇ ਹੁਣ ਜਿਹੜੇ ਦਿਨ ਨੇ ਲੰਘਾਈ। ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਵੀ ਮਾਈਆਂ ਚਰਖਾ ਕੱਤਦੀਆਂ 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 ਉਹਨਾਂ ਦਾ ਉਹ ਟੱਕਲਾ ਵਿੰਗਾ ਹੋ ਜਾਂਦਾ, ਟੱਕਲਾ ਵਿੰਗਾ ਹੋ ਕੇ ਫਿਰ ਉਹਨੂੰ ਕਦੇ ਇਸ ਤਰ੍ਹਾਂ ਸਪੇੜ ਮਾਰਦੀਆਂ ਨੇ, ਕਦੇ ਇੱਧਰ ਨੂੰ ਮਾਰਦੀਆਂ ਨੇ। ਉਸ ਮਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਕਿਹੜੀ ਸਪੇੜ ਨਾਲ ਟੱਕਲੇ ਨੇ ਪੂਰਾ ਸਿੱਧਾ ਹੋ ਜਾਣਾ ਤੇ ਮੇਰਾ ਫਿਰ ਤੰਦ ਜਿਹੜਾ ਉਹਨੇ ਸਿੱਧਾ ਪਾ ਦੇਣਾ। ਇਸੇ ਤਰ੍ਹਾਂ ਹੀ ਸਾਧ ਸੰਗਤ ਰੋਜ਼ ਆਉਣ ਵਾਸਤੇ ਮਨ ਬਣੇ ਵੀ ਪਤਾ ਨਹੀਂ ਕਿਹੜੇ ਵੇਲੇ ਮਨ ਵਿੱਚ ਨਿਕਲ ਜਾਂਦਾ ਸਾਧ ਸੰਗਤ ਦਿਓ ਤੇ ਕਿਸੇ ਵੇਲੇ ਮਨ ਵਿੱਚ ਲੱਗਾ ਹੁੰਦਾ ਤੇ ਕਿਹੜੀ ਦੁੱਖ ਦਾ ਸਾਡੇ 'ਤੇ ਚੰਗਾ ਅਸਰ ਹੋ ਕੇ ਤੇ ਅਸੀਂ ਚੰਗੇ ਪਾਸੇ ਲੱਗ ਜਾਣਾ। ਇੱਕ ਛੋਟਿਆਂ ਹੁੰਦਿਆਂ ਸੁਣਿਆ ਸੀ ਇੱਕ ਐਸਾ ਇਲਾਕਾ ਜਿੱਥੇ ਪਾਰਸ ਦੀ ਵੱਟੀ ਹੈ, ਉਹ ਲੱਭਦੀ ਨਹੀਂ ਕਿਸੇ ਨੂੰ। ਉੱਥੇ ਪਤਾ ਲੱਗ ਗਿਆ ਵੀ ਪਾਰਸ ਦੀ ਵੱਟੀ ਹੈ, ਕਿਸੇ ਉਹਨਾਂ ਨੇ ਬੱਕਰੀਆਂ ਨੂੰ ਖੁਰ ਲਾ ਕੇ ਨਾ ਛੋਟੇ ਛੋਟੇ ਲੋਹੇ ਦੇ ਉਹਦੇ ਵਿੱਚ ਛੱਡ ਦੇਣਾ, ਉਹਦੇ ਵਿੱਚ ਛੱਡ ਦੇਣਾ ਤੇ ਕਿਸੇ ਨਾ ਕਿਸੇ ਬੱਕਰੀ ਦੇ ਖੁਰ ਨੂੰ ਉਹ ਲੱਗ ਜਾਣਾ ਤੇ ਉਹਨੇ ਸੋਨੇ ਦਾ ਬਣ ਜਾਣਾ। ਸੋ ਇਸੇ ਤਰ੍ਹਾਂ ਹੀ ਸਾਡਾ ਪਤਾ ਨਹੀਂ ਮਨ ਕਿਸੇ ਵੇਲੇ ਕੁੱਟ ਕੁੱਟ ਮਨ ਕਸਵਟ ਕੂਟਨ ਸੋਏ ਜੋ ਮਨ ਕੋ ਕੂਟਾ, ਇਹ ਮਨ ਕੂਟਾ ਤਾਂ ਜੰਮ ਤੇ ਛੂਟਾ, ਕੁੱਟ ਕੁੱਟ ਮਨ ਕਸਵੱਟੀ ਲਾਵੈ। ਤੋ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਸਾਡੇ ਇਹ ਕਿਸੇ ਕਰਮ ਦਾ ਉਛਾਲਾ ਆਉਣਾ ਤੇ ਕਿਹੜੀ ਤੁਕ ਦਾ ਸਾਡੇ ਤੇ ਚੰਗਾ ਅਸਰ ਹੋਣਾ ਤੇ ਅਸਾਂ ਸਾਡਾ ਪਾਰ ਉਤਾਰਾ ਹੋ ਜਾਣਾ। ਮੈਂ ਪੰਡਿਤ ਜੀ ਵਾਲੀਆਂ ਬੜੀਆਂ ਰੋਚਕ ਗੱਲਾਂ ਤੇ ਇਹ ਗੱਲਾਂ ਇਹ ਨੇ ਜਿਹੜਾ ਸਹੁਰਾ ਨੇ ਲਿਖਿਆ ਕਿ ਕਾਲ ਬਿਆਲ ਜੋ ਪਰਿਓ ਡੋਲਾ ਮੁੱਖ ਪਸਾਰਾ ਮੀਤ ਆਜ ਕਾਲ ਫੁਨ ਤੋਹ ਗ੍ਰਸ ਹੈ ਸਮਝ ਰੱਖੋ ਚੀਤ। ਇਹ ਅਸੀਂ ਪੜ੍ਹਾਂਗੇ ਨਾ ਤੁਖਾਂ ਤੇ ਸਾਨੂੰ ਡਰ ਆਏਗਾ ਵੀ ਕੱਲ ਨੂੰ ਅਸਾਂ ਮਰਨਾ ਤੇ ਅਸੀਂ ਉਹਦੇ ਵਾਸਤੇ ਕੋਈ ਤਿਆਰੀ ਕਰੀਏ। ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਅਸਾਂ ਇੱਥੇ ਜਾਣਾ ਤੇ ਰਾਹ 'ਚ ਇੱਕ ਹਵਾਈ ਜਹਾਜ਼ ਦੇ ਵਿੱਚ ਤੁਹਾਨੂੰ ਫਾਰਮ ਮਿਲਦੇ ਨੇ ਕਿਹੜੀ ਪੋਰਟ 'ਤੇ ਉਤਰਨਾ, ਉੱਥੇ ਲਿਖ ਕੇ ਦੇਣਾ ਪੈਂਦਾ ਫਲਾਣਾ ਪਾਸਪੋਰਟ ਨੰਬਰ, ਫਲਾਣਾ ਮੇਰਾ ਜਨਮ ਦੀ ਤਾਰੀਖ, ਇਹ ਮੇਰਾ ਪੱਕਾ ਐਡਰੈਸ ਹੈ, ਉਹ ਸਾਰਾ ਕੁਛ ਲਿਖ ਕੇ ਭਰ ਕੇ ਦੇਣਾ ਪੈਂਦਾ। ਤੇ ਜਿਸ ਵੇਲੇ ਹਵਾਈ ਜਹਾਜ਼ ਉਤਰਨ ਵਾਲਾ ਹੋਇਆ ਹੁੰਦਾ ਭਾਵੇਂ ਕਿੰਨੀ ਨੀਂਦਰ ਆਈ ਹੋਵੇ ਨਾ, ਤੇ ਉਸ ਵੇਲੇ ਝਟਪਟ ਆਦਮੀ ਤਿਆਰ ਹੁੰਦਾ ਵੀ ਮੈਂ ਫਾਰਮ ਨਾ ਭਰਿਆ ਤੇ ਮੈਨੂੰ ਉੱਥੇ ਪੋਰਟ 'ਤੇ ਜਾ ਕੇ ਦੇਰ ਲੱਗਣੀ, ਉਹ ਝਟਪਟ ਭਰਨਾ ਸ਼ੁਰੂ ਕਰਦਾ। ਸੋ ਇਸ ਤਰ੍ਹਾਂ ਹੀ ਸਾਨੂੰ ਇਹ ਵੀ ਕਰਾਉਣਾ ਚਾਹੀਦਾ ਵੀ ਅਸਾਂ ਪਤਾ ਨਹੀਂ ਕਿਹੜੇ ਦਿਨ ਚਲੇ ਜਾਣਾ, ਅਸੀਂ ਆਪਣੇ ਉਹ ਫਾਰਮ ਵਗੈਰਾ ਸਾਰੇ ਤਿਆਰ ਰੱਖੀਏ ਤਾਂ ਕਿ ਉੱਥੇ ਜਾ ਕੇ ਸਾਨੂੰ ਕੋਈ ਦੇਰ ਨਾ ਲੱਗੇ ਤੇ ਇਹ ਜਿਹੜਾ ਸਾਡਾ ਸਾਧਨ ਹੈ ਅੱਗੇ ਜਾਣ ਦਾ ਉਹ ਇਹੋ ਜਿਹਾ ਬਣ ਜਾਏ ਜਿਹੜਾ ਬਾਣੀ ਵਿੱਚ ਜਿਸ ਤਰ੍ਹਾਂ ਲਿਖਿਆ ਨਾਨਕ ਬੱਧਾ ਘਰ ਤਹਾਂ ਜਾਂ ਮਿਰਤ ਨਾ ਜਨਮ ਜਰਾ। ਜਿਹੜੀ ਇੱਥੋਂ ਵਲੈਤੋਂ ਜਾਂਦੇ ਨਾ ਆਉਂਦੇ ਨੇ ਉੱਥੇ ਬੜੀ ਵਧੀਆ ਕੋਠੀ ਲਈ ਹੈ ਫਲਾਣੇ ਨੇ, ਉਹ ਵਿੰਬਲਡਨ ਦਾ ਇੱਕ ਇਲਾਕਾ ਦੱਸਦੇ ਨੇ, ਆਉਂਦੇ ਨੇ ਉੱਥੇ ਬੜੇ ਅਮੀਰ ਆਦਮੀ ਨੇ, ਉੱਥੇ ਕੋਠੀ ਮਿਲ ਗਈ ਹੈ। ਮੈਨੂੰ ਨਾਂ ਨੀ ਯਾਦ ਪੂਰਾ, ਮੈਂ ਮੇਰਾ ਖਿਆਲ ਇਹੋ ਜਿਹਾ ਕੁਛ ਨਾਂ ਹੈ, ਸਰਦਾਰ ਮੁਖਤਾਰ ਸਿੰਘ ਉਹਦੇ ਉੱਤੇ ਸਾਡੇ ਵਕੀਲ ਉੱਥੇ ਰਹਿੰਦੇ ਹੁੰਦੇ ਸਨ। ਸੋ ਉਹ ਇਸੇ ਤਰ੍ਹਾਂ ਹੀ ਉਹ ਵੀ ਵੇਖਦੇ ਨੇ ਵੀ ਸਾਨੂੰ ਕੋਈ ਅੱਗੇ ਜਾ ਕੇ ਚੰਗਾ ਥਾਂ ਜਿਹੜਾ ਮਿਲਣਾ, ਜਿੱਥੇ ਅੱਗੇ ਗਿਆ ਨੂੰ ਸਾਨੂੰ ਇਹ ਨਾ ਕੋਈ ਆਖੇ ਹੋਏ ਤੂੰ ਕਿੱਥੇ ਆਇਆ ਨਿਕਲ ਜਾ ਇੱਥੋਂ। ਸੋ ਇਹਦੇ ਵਾਸਤੇ ਸਗੁਰਾਂ ਦੇ ਹੁਕਮ ਅਨੁਸਾਰ ਮਾਸ ਸ਼ਰਾਬ ਦਾ ਤਿਆਗ, ਤੁਸੀਂ ਇਹ ਦੱਸੋ ਵੀ ਮਨੁੱਖ ਬਣੇ ਆ ਫਿਰ ਸਿੱਖ ਬਣੇ ਆ, ਮਨੁੱਖ ਬਣ ਕੇ ਹੀ ਅਸੀਂ ਸਾਰੀਆਂ ਦੁਨੀਆਂ ਦੇ ਉੱਤੇ ਹਾਂ, ਸਾਡਾ ਇਹ ਫਰਜ਼ ਬਣਦਾ। ਤੁਸੀਂ ਦੱਸੋ ਵੀ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਵੱਡਾ ਹੈ ਤੇ ਉਹ ਆਪਣਾ ਕਦੇ ਇੱਕ ਮੁੰਡਾ ਮਾਰ ਕੇ ਖਾ ਲਵੇ, ਕਦੇ ਦੂਜਾ ਮੁੰਡਾ 13-14 ਨਿਆਣੇ ਹੋਣ ਤੋਂ ਆਖੇ ਵੀ ਚਲੋ ਮੈਂ ਇੱਕ ਅੱਜ ਇਹਦੇ ਨਾਲ ਖਾ ਲਵਾਂ, ਇਹਦੀ ਬਾਂਹ ਵੱਢ ਲਵਾਂ, ਇਹਦੀ ਲੱਤ ਵੱਢ ਲਵਾਂ, ਤੇ ਉਹ ਪਰਿਵਾਰ ਦੇ ਜੀਵ ਨੂੰ ਕੀ ਆਖਣਗੇ। ਤੇ ਜਿਹਦੇ ਵਾਸਤੇ ਲਿਖਿਆ ਇਸ ਧਰਤੀ ਮੈਂ ਤੇਰੀ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੇ ਉਹਨੂੰ ਸਿਕਦਾਰੀ ਮਿਲੀ ਹੈ, ਉਹਨੂੰ ਵੱਡਾਪਣ ਮਿਲਿਆ, ਉਹਨੂੰ ਜ਼ਿੰਮੇਦਾਰੀ ਮਿਲੀ ਹੈ ਵੀ ਤੂੰ ਇਹਨਾਂ ਦੀ ਰਾਖੀ ਕਰਨੀ ਹੈ। ਇੱਕ ਰੁਕਮਣੀ ਦੇਵੀ ਅਰੁਣਡੇਲ ਦੱਖਣ ਭਾਰਤ ਦੀ ਰਹਿਣ ਵਾਲੀ ਬੀਬੀ, ਉਹ ਕੁਛ ਚਿਰ ਪਾਰਲੀਮੈਂਟ ਦੀ ਮੈਂਬਰ ਰਹੀ, ਤੇ ਉਸਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਆਖੀ ਵੀ ਜਿਹੜੇ ਜਾਨਵਰ ਬੋਲਦੇ ਨਹੀਂ ਉਹਨਾਂ 'ਤੇ ਵੀ ਰਹਿਮ ਕਰੋ ਤੁਸੀਂ, ਤੁਸੀਂ ਬੰਦਿਆਂ ਵਾਸਤੇ ਸਾਰੇ। ਉਹ ਆਖਣਗੇ ਕਹਿੰਦੀ ਘੱਟ ਤੋਂ ਘੱਟ 800 ਮੈਂਬਰ ਹੈ ਪਾਰਲੀਮੈਂਟ ਦਾ, ਅਤੇ ਉਹਨਾਂ 'ਚੋਂ ਕੋਈ ਬੰਦਾ ਨਾ ਹੋਵੇ ਜਿਹੜਾ ਉਹਨਾਂ ਜਾਨਵਰਾਂ ਵਾਸਤੇ ਜਿਹੜੇ ਬੋਲ ਨਹੀਂ ਸਕਦੇ, ਕੋਈ ਹੱਥ ਉਠਾ ਸਕੇ, ਉਹ ਵੀ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਾਨਵਰ ਨੇ, ਉਹਨਾਂ ਦਾ ਕੋਈ ਨਹੀਂ ਸੁਣਨ ਵਾਲੀ ਗੱਲ। ਸੋ ਇਹ ਹੈ ਵੀ ਉਹਨਾਂ ਦੇ ਸਾਡੀ ਜ਼ਿੰਮੇਵਾਰੀ ਹੈ ਵੀ ਉਹ ਵੀ ਪਤਾ ਨਹੀਂ ਸਾਡੇ ਵਿੱਚੋਂ ਨਹੀਂ ਹੈ। ਦੱਸੋ ਸੂਰਜ ਪ੍ਰਕਾਸ਼ ਇਸ ਤਰ੍ਹਾਂ ਦਾ ਪ੍ਰਸੰਗ ਲਿਖਿਆ ਜਿਸ ਵੇਲੇ ਔਰੰਗਜ਼ੇਬ ਦੇ ਕੋਲ ਭਾਈ ਦਇਆ ਸਿੰਘ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਘੱਲਿਆ ਅਤੇ ਉਹਨਾਂ ਨੇ ਆਖਿਆ ਵੀ ਕੋਈ ਕਰਾਮਾਤ, ਉਹਨਾਂ ਆਖਿਆ ਕਰਾਮਾਤ ਗੁਰੂ ਦੇ ਕੁੱਤਿਆਂ ਵਿੱਚ, ਉਹ ਤਾਜ਼ੀ ਕੁੱਤਾ ਲੈ ਜਾਂਦੇ ਨੇ ਇੱਕ ਦੋ ਦਿਨਾਂ ਬਾਅਦ, ਅਤੇ ਉਹਨੂੰ ਪੁੱਛਦੇ ਆਉਂਦੇ ਨੇ ਪੁੱਛ ਇਹਨੂੰ ਜੋ ਕੁਛ ਪੁੱਛਣਾ, ਅਤੇ ਉਹ ਔਰੰਗਜ਼ੇਬ ਨਾਲ ਸਵਾਲ ਕਰਦਾ ਵੀ ਤੂੰ ਤੈਨੂੰ ਰਾਜ ਦੀ ਸਹੂਲਤ ਜ਼ਰੂਰ ਨਹੀਂ ਕਰਨ ਦਾ, ਤੈਨੂੰ ਜਾਂਚ ਨਹੀਂ, ਤੂੰ ਅਗਰ ਤੂੰ ਇਸ ਤਰ੍ਹਾਂ ਹੀ ਕਰੇਗਾ ਤਾਂ ਤੈਨੂੰ ਸਾਡੇ ਵਿੱਚ ਆਉਣਾ ਪਏਗਾ, ਜੇ ਏਡੀ ਵੱਡੀ ਗੱਲ ਉੱਥੇ ਹੋ ਸਕਦੀ ਹੈ, ਜਾਂ ਉੱਥੇ ਲਿਖਿਆ ਵੀ ਸਾਡੇ ਵਿੱਚੋਂ ਹੈ ਤੂੰ, ਬਈ ਜੇ ਔਰੰਗਜ਼ੇਬ ਨਾਲ ਉਹਨਾਂ ਦੀ ਸਾਂਝ ਹੋ ਸਕਦੀ, ਸਾਡੇ ਨਾਲ ਬੱਕਰਿਆਂ ਕੁੱਕੜਿਆਂ ਛਿੱਤਰਾਂ ਦੀ ਕੋਈ ਸਾਂਝ ਨਹੀਂ, ਸਾਨੂੰ ਤਾਂ ਪਤਾ ਕੋਈ ਨਹੀਂ ਵੀ ਅਸੀਂ ਆਪਣੇ ਪਿਓ ਨੂੰ ਮਾਰਦੇ ਹਾਂ, ਭਰਾ ਨੂੰ ਮਾਰਦੇ ਹਾਂ, ਭਤੀਜੇ ਨੂੰ ਮਾਰਦੇ ਹਾਂ, ਚਾਚੇ ਨੂੰ ਮਾਰਦੇ ਹਾਂ, ਜਦੋਂ ਪਤਾ ਹੀ ਨਹੀਂ ਸਾਨੂੰ। ਸੰਤ ਗੋਪਾਲ ਸਿੰਘ ਜੀ ਨੇ ਇੱਕ ਸਾਡੇ ਕੋਲ ਰਹਿੰਦੇ ਪਿੱਛੋਂ ਸ਼ੇਖੂਪੁਰੇ ਦੇ ਕੋਲ ਪਿੰਡ ਲਾਲੇਪੁਰ ਸ਼ੇਖੂਪੁਰੇ ਜ਼ਿਲ੍ਹੇ ਵਿੱਚ ਸੀ, ਉੱਥੋਂ ਆਏ ਨੇ, ਉਹਨਾਂ ਨੂੰ ਜਿਸ ਵੇਲੇ ਭਜਨ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਕਿਰਪਾ ਹੋਈ, ਉਹਨਾਂ ਨੂੰ ਪਤਾ ਲੱਗਾ ਕਿ ਆਹ ਜਿਹੜਾ ਬੈਲ ਹੈ ਇੱਕ ਇਹਨਾਂ ਦਾ, ਉਹਨਾਂ ਦਾ ਦਾਦਾ ਚੜਾਈ ਕਰ ਗਿਆ ਸੀ, ਪਿਤਾ ਵੀ ਚੜਾਈ ਕਰ ਗਿਆ ਸੀ, ਇਹ ਮੇਰਾ ਦਾਦਾ ਹੈ ਅਤੇ ਇਹ ਮੇਰਾ ਪਿਤਾ ਹੈ, ਅਤੇ ਉਹ ਚੀਕਾਂ ਮਾਰ ਕੇ ਅਤੇ ਉਹਦੇ ਵਿੱਚ ਖੁਰਲੀ ਦੇ ਵਿੱਚ ਜਾ ਡਿੱਗੇ। ਇਹ ਉਹਨੂੰ ਪਤਾ ਲੱਗਦਾ ਹੈ, ਜਿਹਨੂੰ ਇਹ ਪਤਾ ਲੱਗ ਜਾਏ ਕਿ ਇਹ ਮੇਰਾ ਰਿਸ਼ਤੇਦਾਰ ਹੈ, ਉਹਨੂੰ ਸਗਰੂ ਵਿਖਾ ਦੇਵੇ ਤਾਂ ਉਹਨੂੰ ਦੂਸਰਿਆਂ ਨੂੰ ਨਹੀਂ ਪਤਾ ਲੱਗਦਾ। ਮਾਤਾ ਉਹਨਾਂ ਦੀ ਨੂੰ ਜਦੋਂ ਪਤਾ ਲੱਗਾ ਉਹਨੇ ਆਖਿਆ ਤੂੰ ਇਹਨਾਂ, ਉਹਨਾਂ ਨੇ ਜੋੜਨੇ ਛੱਡ ਦਿੱਤੇ, ਉਹਨੇ ਆਖਿਆ ਤੂੰ ਜੋੜਦਾ ਨਹੀਂ ਇਹਨਾਂ ਨੂੰ, ਮੈਂ ਜੋੜਾਂ ਮੈਂ ਕੀ, ਆਹ ਤੇ ਮੇਰਾ ਪਿਓ ਹੀ ਅਤੇ ਆਹ ਮੇਰਾ ਦਾਦਾ ਹੀ। ਉਹ ਪਟਿਆਲਾ ਵੀ ਆਉਂਦੀ ਆ ਚੰਗਾ ਭਜਨ ਪੁੱਛਿਆ, ਇਹਨੂੰ ਮੇਰਾ ਖਸਮ ਅਤੇ ਇਹਨੂੰ ਮੇਰਾ ਸਹੁਰਾ ਬਣਾਉਂਦਾ। ਹੁਣ ਜਬਕਿ ਮਾਲਾ ਲਈ ਨਿਪੂਤੇ ਇੱਕ ਪਾਸੇ ਤੇ ਉਹ ਕਬੀਰ ਜਿਹਨੂੰ ਸ੍ਰੀ ਕਬੀਰ ਜੀ ਸਗੁਰਾਂ ਨੇ ਲਿਖਿਆ, ਪਰ ਮਾਂ ਉਹਦੀ ਗੱਲ ਆਉਂਦੀ ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਿਓ। ਉਹ ਜਿਹਨੂੰ ਨਾ ਵਿਖਾਵੇ ਸਗੁਰੂ ਜਾ, ਤੂੰ ਮੇਰਾ ਮਤਲਬ ਕਹਿਣ ਤੂੰ ਹੈ ਵੀ ਉਹ ਉਹਨਾਂ ਦੇ ਪਿਓ ਅਤੇ ਦਾਦਾ ਜਿਹੜੇ ਸਨ ਬੈਰ ਬਣ ਗਏ। ਸੋ ਇਸੇ ਤਰ੍ਹਾਂ ਹੀ ਜੇ ਸਾਡੇ ਰਿਸ਼ਤੇਦਾਰ ਜਿਹੜੇ ਨੇ ਉਹ ਇਸ ਤਰ੍ਹਾਂ ਹੋਣ, ਸਾਨੂੰ ਥੋੜ੍ਹਾ ਜਿਹਾ ਇਹਦੇ 'ਤੇ ਵਿਚਾਰ ਕਰਨਾ ਚਾਹੀਦਾ ਵੀ ਇੱਕ ਤਾਂ ਇਹ ਪਾਸਾ ਸਗੁਰਾਂ ਦਾ ਹੁਕਮ ਹੀ ਨਹੀਂ, ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਹੈ ਮਾਨਸਾ ਤਿੰਨ ਕਿਉਂ ਨਿਰਮਲ ਚੀਜ਼, ਜੇ ਚਿੱਤ ਨਿਰਮਲ ਨਹੀਂ ਤਾਂ ਨਿਰਮਲ ਗੱਲ ਕਿਉਂ ਸੁਣਨਗੇ ਉਹ। ਜਿਹੜਾ ਆਦਮੀ ਚੰਗਾ ਨਹੀਂ, ਨਾ ਉਹਦਾ ਧਨ ਚੰਗਿਆਂ ਦੇ ਕੰਮ ਆ ਸਕਦਾ, ਨਾ ਉਹ ਚੰਗਿਆਂ ਦੀ ਕਦੇ ਸਫਲਤਾ ਲੋੜੇਗਾ। ਜੋ ਧਨ ਹਾਥ ਬੁਰੇ ਕੇ ਪਰ ਹੈ ਤੋ ਪਲੇਨ ਹੋ ਕੇ ਕੱਚ ਕਾਮ ਨਾ ਆਵੇ। ਸੋ ਇਸ ਵਾਸਤੇ ਵੀ ਸਾਨੂੰ ਮਾਸ ਖਾਣਾ ਜਿਹੜਾ ਉਹ ਜਾਇਜ਼ ਨਹੀਂ। ਫਿਰ ਇੱਥੇ ਮੇਰੇ ਕੋਲ ਕਾਗਜ਼ ਨਾਲ ਨਹੀਂ ਲਿਆਉਂਦੇ, ਉਹਨਾਂ ਨੇ ਗੌਰਮੈਂਟ ਦੇ ਜਿਹੜੇ ਅੰਕੜੇ ਨੇ ਨਾ ਉਹ ਕੱਢ ਕੇ ਦੱਸਿਆ ਵੀ ਇਹਨਾਂ ਦੇ ਵਿੱਚ ਇੰਨੇ ਔਗਣ ਨੇ ਮਾਸ ਖਾਣ ਦੇ। ਇਹ ਸੰਡੇ ਟਾਈਮਸ ਜੂਨ 13, 1976 ਦਾ ਪਰਚਾ ਜਿਹੜਾ ਨਾ ਉਹਦੇ 'ਚ ਲਿਖਿਆ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੀ ਜੂਨ ਦੇ ਮਹੀਨੇ ਦੀ ਰਿਪੋਰਟ ਜਿਹੜੀ ਹੈ ਉਹ ਹੁਣ ਤੱਕ ਇਹੀ ਸਮਝਿਆ ਜਾਂਦਾ, ਉਹ ਕਹਿੰਦੇ ਨੇ ਸਮਝਿਆ ਜਾਂਦਾ ਸੀ ਕਿ ਕੈਂਸਰ ਜਰਾਸੀਮ ਤੋਂ ਪੈਦਾ ਹੁੰਦਾ ਹੈ। ਅੱਜ ਸਾਇੰਸ ਕਹਿ ਰਹੀ ਹੈ ਕਿ ਕੈਂਸਰ ਖੁਰਾਕ ਅਤੇ ਕੈਮੀਕਲ ਤੋਂ ਜੋ ਮਤਲਬ ਧੂੰਆਂ ਵਗੈਰਾ ਸਮੋਕ ਵਿੱਚ ਹਨ, ਰੇਡੀਏਸ਼ਨ ਨਾ ਹੁੰਦੀ ਹੈ। ਉਹ ਕਹਿੰਦੇ ਨੇ ਵੀ ਅਮੈਰੀਕਨ ਕੈਂਸਰ ਸੁਸਾਇਟੀ ਹੈ, ਉਹਦੀ ਰਿਪੋਰਟ ਇਹ ਦੱਸਦੀ ਹੈ ਕਿ ਮਾਸ ਖਾਸ ਕਰਕੇ ਗਊ ਦਾ ਮਾਸ ਜ਼ਿਆਦਾ ਹੈ, ਦੂਸਰਿਆਂ ਵਿੱਚ ਘੱਟ ਹੈ। ਇਹਦੇ ਵਿੱਚ ਇਹਦੇ ਖਾਣ ਨਾਲ ਪੇਟ ਦੇ ਵਿੱਚ ਮਾਈਆਂ ਨੂੰ ਜਿਹੜੇ ਬ੍ਰੈਸਟ ਛਾਤੀਆਂ ਦੇ ਉੱਤੇ ਕੈਂਸਰ ਹੁੰਦਾ ਹੈ, ਇਹ ਉਹਨਾਂ 'ਚ ਬੜਾ ਜ਼ੋਰ ਨਾਲ ਲਿਖਿਆ ਗਿਆ ਕਿ ਸਾਰਿਆਂ ਜਾਨਵਰਾਂ ਦੇ ਮਾਸਾਂ ਵਿੱਚੋਂ ਗਾਂ ਦਾ ਮਾਸ ਜਿਹੜਾ ਇਹ ਬਹੁਤ ਜ਼ਿਆਦਾ ਨੁਕਸਾਨ ਦਿੰਦਾ ਹੈ, ਜਿਸ ਨਾਲ ਔਰਤਾਂ ਨੂੰ ਬ੍ਰੈਸਟ ਕੈਂਸਰ ਹੋ ਜਾਂਦੀ ਹੈ। ਅਤੇ ਦੱਸਿਆ ਜਾਂਦਾ ਕਿ ਇਹ ਕੈਂਸਰ ਜਿਹੜਾ ਹੈ ਇੰਗਲੈਂਡ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਵਿੱਚ ਜ਼ਿਆਦਾ ਹੁੰਦਾ ਹੈ। ਇਹ ਮੁਲਕ ਜ਼ਿਆਦਾ ਮਾਸ ਅਤੇ ਖੰਡ ਵਰਤਦੇ ਹਨ। ਅਤੇ ਸਪੇਨ, ਗ੍ਰੀਸ ਅਤੇ ਯੂਗੋਸਲਾਵੀਆ ਵਿੱਚ ਉਹ ਜਿਹੜਾ ਗਰੀਬ ਨੇ ਉਹ ਇਹਨਾਂ ਨਹੀਂ ਵਰਤਦੇ, ਉਹਨਾਂ ਵਿੱਚ ਘੱਟ ਹੁੰਦਾ ਹੈ, ਉਹ ਮਾਸ ਦੀ ਕੀਮਤ ਜ਼ਿਆਦਾ ਹੋਣ ਕਰਕੇ ਉਹ ਨਹੀਂ ਖਾ ਸਕਦੇ। ਜਪਾਨੀ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਅਮਰੀਕਾ ਵਿੱਚ ਆ ਕੇ ਜ਼ਿਆਦਾ ਮਾਸ ਖਾਣ ਨਾਲ ਉਹਨਾਂ ਨੂੰ ਵੀ ਹੋ ਜਾਂਦਾ, ਜਿਹੜਾ ਉੱਥੇ ਉਹਨਾਂ ਨੂੰ ਘੱਟ ਹੁੰਦਾ ਜਾਂ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਹੀ ਸਭ ਤੋਂ ਵੱਡਾ ਸਬੂਤ ਸੈਵਨਥ ਡੇ ਐਡਵੈਂਟਿਸਟ ਜਿਹੜੇ ਨੇ ਅਤੇ ਮੋਰਮਨ ਚਰਚ ਵਾਲੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਵਾਲੇ ਉਹ ਲਿਖਦੇ ਨੇ, ਉਹਨਾਂ ਦੇ ਗੱਲਾਂ ਤੋਂ ਇਹ ਪਤਾ ਲੱਗਾ ਕਿ ਦੂਸਰਿਆਂ ਲੋਕਾਂ ਨਾਲੋਂ ਉਹਨਾਂ ਨੂੰ 50-75% ਘੱਟ ਹੁੰਦਾ ਹੈ, ਉਹ ਚੀਜ਼ਾਂ ਨਹੀਂ ਵਰਤਦੇ ਇਹੋ ਜਿਹੀਆਂ। ਡਾਕਟਰ ਲਿਓ ਵਾਟਨਬਰਗ ਯੂਨੀਵਰਸਿਟੀ ਆਫ ਮਿਨੇਸੋਟਾ USA ਉਹ ਦੱਸਦਾ ਹੈ ਕਿ ਚੰਗੀ ਵੈਜੀਟੇਰੀਅਨ ਖੁਰਾਕ ਬੰਦੇ ਨੂੰ ਕੈਂਸਰ ਦੀ ਬਿਮਾਰੀਆਂ ਤੋਂ ਬਚਾ ਰੱਖਦੀ ਹੈ। ਤਾਜ਼ੀਆਂ ਸਬਜ਼ੀਆਂ, ਸਾਗ, ਫੁੱਲ ਗੋਭੀ, ਸਲਗਮ, ਨਿੰਬੂ, ਸੰਤਰੇ, ਬੰਦ ਗੋਭੀ ਆਦਿ ਅੱਛੀਆਂ ਹਨ। ਇਹਨਾਂ ਵਿੱਚ ਚੀਜ਼ਾਂ ਹਨ ਜੋ ਕੈਂਸਰ ਦੀ ਬਿਮਾਰੀ ਘੱਟ ਲੱਗਣ ਦਿੰਦੀਆਂ ਹਨ। ਇੱਕ ਹੋਰ ਰਿਪੋਰਟ ਵਿੱਚ ਲਿਖਿਆ ਹੈ ਕਿ ਬੋਡੀ ਦੇ ਸੈਲਸ ਨੂੰ ਨੁਕਸਾਨ ਕਰਦਾ ਹੈ ਅਤੇ ਕੈਂਸਰ ਵੀ ਇਸ ਨਾਲ ਹੋ ਜਾਂਦੀ ਹੈ, ਮਾਸ ਦੇ ਨਾਲ। ਸੋ ਇਸ ਤਰ੍ਹਾਂ ਹੀ ਸ਼ਰਾਬ, ਤੰਬਾਕੂ ਅਤੇ ਚਾਹ, ਕਾਫੀ ਦੀ ਵਰਤੋਂ ਜਿਹੜੇ ਮੋਰਮਨ ਵਾਲੇ ਨੇ ਉਹ ਨਹੀਂ ਕਰਦੇ ਅਤੇ ਉਹਨਾਂ ਨੂੰ ਇਹ ਕੈਂਸਰ ਘੱਟ ਹੁੰਦਾ ਹੈ ਜਾਂ ਨਹੀਂ ਹੁੰਦਾ। ਇਸ ਤਰ੍ਹਾਂ ਹੀ ਔਰਤਾਂ ਨੂੰ ਵੀ ਅੰਦਰ ਇਹ ਕੈਂਸਰ ਜਿਹੜੇ ਇਹ ਨਹੀਂ ਕਰਦੀਆਂ ਪੀਂਦੀਆਂ, ਉਹਨਾਂ ਨੂੰ ਨਹੀਂ ਹੁੰਦਾ ਉਹ। ਅਖੀਰ ਵਿੱਚ ਡਾਕਟਰ ਜੋਨ ਬਰਗ ਜਿਹੜਾ USA ਵਿੱਚ ਉਹ ਲਿਖਦਾ ਹੈ ਕਿ 1000 ਸਾਲ ਪਹਿਲਾਂ ਜਦ ਮਨੁੱਖ ਇਸ ਦੁਨੀਆਂ ਵਿੱਚ ਆਇਆ ਉਸਦੀ ਖੁਰਾਕ ਵਿੱਚ ਮਾਸ ਨਹੀਂ ਸੀ ਅਤੇ ਇਹ ਜ਼ਿਆਦਾ ਲੋਅ ਫੈਟ ਵਗੈਰਾ ਜਿਹੜੀਆਂ ਚੀਜ਼ਾਂ ਨਹੀਂ ਸਨ, ਪ੍ਰੋਟੀਨਾਂ ਵਗੈਰਾ। ਅੱਜ ਕੱਲ੍ਹ ਦੇ ਸਮੇਂ ਦੀ ਖੁਰਾਕ ਜਿਸਮ ਨੂੰ ਬਰੂਦ ਵਾਂਗ ਭਰ ਦਿੰਦੀ ਹੈ, ਜਿਵੇਂ ਡੀਜ਼ਲ ਵਾਲੇ ਇੰਜਨ ਵਿੱਚ ਪੈਟਰੋਲ ਪਾ ਦਿੱਤਾ ਜਾਵੇ ਅਤੇ ਉਹਦੇ ਭਾਰ ਦਾ ਵਕਤ ਪੈ ਜਾਂਦਾ। ਸੋ ਇਸ ਤਰ੍ਹਾਂ ਇਹ ਚੀਜ਼ਾਂ ਨੇ, ਤੁਸੀਂ ਇਹਨਾਂ ਨੂੰ ਪੜ੍ਹਿਆ ਕਰੋ, ਲੱਭਿਆ ਕਰੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਧਰਮ ਵਾਲੇ ਪਾਸਿਓਂ ਵੀ ਬੰਦ ਨੇ ਅਤੇ ਸਾਇੰਸ ਵੀ ਉਹਨਾਂ ਨੂੰ ਨਹੀਂ ਮੰਨਦੀ, ਅਤੇ ਫਿਰ ਉਹ ਸਾਡਾ ਹਰ ਤਰ੍ਹਾਂ ਕਰਕੇ ਨੁਕਸਾਨ ਕਰਦੀਆਂ ਨੇ। ਕਿਉਂਕਿ ਧਰਮ ਇੱਕ ਐਸੀ ਚੀਜ਼ ਹੈ ਜਿਹੜਾ ਸਾਡਾ ਇੱਥੇ ਅਤੇ ਅਗਲੇ ਦੋਨਾਂ ਜਹਾਨਾਂ ਵਿੱਚ ਸਾਡੇ ਲਈ ਫਾਇਦੇਮੰਦ। ਸੋ ਹੁਣ ਤੁਸੀਂ ਇਹ ਸੋਚ ਲਓ ਵੀ ਕਿੰਨੇ ਬੰਦੇ ਹੋਣਗੇ ਜਿਹੜੇ ਮਾਸ ਨਾ ਖਾਣ, ਕਿੰਨੇ ਬੰਦੇ ਹੋਣ ਜਿਹੜੇ ਸ਼ਰਾਬ ਨਾ ਪੀਣ, ਕਿੰਨੇ ਬੰਦੇ ਹੋਣ ਜਿਹੜੇ ਨਲਕੇ ਦਾ ਪਾਣੀ ਨਾ ਪੀਣ, ਕਿੰਨੇ ਬੰਦੇ ਹੋਣ ਜਿਹੜੇ ਇਸ ਗੱਲ ਨੂੰ ਹੀ ਮੰਨ ਲੈਣ, ਸਾਡੀ ਨਾ ਮੰਨਣ, ਗੁਰੂ ਨਾਨਕ ਦੀ ਨਾ ਮੰਨਣ, ਕੋਈ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼।
ਮਨਵ੍ਰਿਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਕੁਰਾਂ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਸ ਕਾਰਜ ਲਈ ਆਪਾਂ ਇਕੱਠੇ ਹੋਏ ਹਾਂ। ਗੋਪਾਲ ਸਿੰਘ ਹੋਣੀ ਸਾਡੇ ਵਿੱਚੋਂ ਚਲੇ ਗਏ ਨੇ, ਇਹਨਾਂ ਬਾਰੇ ਬਹੁਤ ਘੱਟ ਸਰੀਰਾਂ ਨੂੰ ਜਾਣਕਾਰੀ ਹੋਵੇਗੀ। ਸੰਤ ਜਿਉਣ ਸਿੰਘ ਹੋਰਾਂ ਦੇ ਮੈਂ ਬੜੀ ਚੰਗੀ ਤਰ੍ਹਾਂ ਦਰਸ਼ਨ ਕੀਤੇ ਨੇ, ਅੰਮ੍ਰਿਤਸਰ ਗੁਰਦੁਆਰੇ ਸੇਵਾ ਕਰਦੇ ਹੁੰਦੇ ਸਨ, ਅੱਧੀਆਂ ਬਾਹਾਂ ਵਾਲੀ ਕੁੜਤੀ ਜਾਂ ਕੁੜਤਾ ਰੱਖਦੇ ਸਨ, ਹਰ ਵੇਲੇ ਭਾਂਡੇ ਮਾਂਜਦਿਆਂ ਸੇਵਾ ਕਰਦਿਆਂ ਹੱਥ ਲਿਬੜੇ ਦਿੰਦੇ ਸਨ। ਉਹਨਾਂ ਦੇ ਲੜਕੇ ਮਹੰਤ ਗੁਰਬਖਸ਼ ਸਿੰਘ ਹੋਰੀ, ਅਤਰ ਸਿੰਘ ਹੋਰੀ, ਇਹ ਅਤਰ ਸਿੰਘ ਦਾ ਲੜਕਾ ਗੋਪਾਲ ਸਿੰਘ, ਇਹਨਾਂ ਦੇ ਭਰਾ ਗੱਜਣ ਸਿੰਘ ਹੋਰੀ, ਅਮਰੀਕ ਸਿੰਘ ਹੋਰੀ ਇੱਥੇ ਆਏ ਨੇ। ਇਹ ਇੱਥੇ ਆਪਣਾ ਲੁਧਿਆਣੇ ਵਿੱਚ ਵਿਹਾਰ ਕਰਦਾ ਸੀ, ਬੜੀ ਕਿਰਪਾ ਸੀ ਸਤਿਗੁਰਾਂ ਦੀ, ਗੁਰੂ ਘਰ 'ਤੇ ਬਹੁਤ ਸ਼ਰਧਾ ਸੀ, ਭਜਨ ਬਾਣੀ ਨਿਤਨੇਮ ਵਾਲੇ ਪਾਸੇ ਵੀ ਉਸਦਾ ਧਿਆਨ ਸੀ। ਅੱਜ ਤੁਸਾਂ ਪੰਡਿਤ ਜੀ ਕੋਲ ਬੜਾ ਕੁਝ ਸੁਣਿਆ, ਸੱਕਾ ਕਾਰਨ ਕਰਤਾ ਸੋਉ ਲਿਖਿਓ ਲੇਖ ਨ ਮੇਠ ਤਕੋਊ ਨਹੀਂ ਹੋਤ ਕਛ ਦੋਊ ਬਾਰਾ ਕਰਨਾ ਹਾਰ ਨਾ ਭੁੱਲਣ ਹਾਰਾ। ਹੁਣ ਤੁਸੀਂ ਸੋਰਠ ਰਾਗ ਦਾ ਸ਼ਬਦ ਸੁਣਿਆ, ਜੇਤੀ ਸਮੱਗਰੀ ਦੇਖਾ ਹੋ ਰੇ ਨਰ ਤੇਤੀ ਹੀ ਛੱਡ ਜਾਣੀ, ਅਟਲ ਸਿਧਾਂਤ ਹੈ। ਜਿਸ ਵੇਲੇ ਅਸੀਂ ਇਹੋ ਜਿਹੇ ਵੇਲੇ ਇਕੱਠੇ ਹੁੰਦੇ ਹਾਂ, ਸਾਨੂੰ ਮੌਕਾ ਮਿਲਦਾ ਇਸ ਗੱਲ ਦਾ ਕਿ ਇਹ ਸਾਨੂੰ ਅਹਿਸਾਸ ਹੋਵੇ ਕਿ ਅਸਾਂ ਵੀ ਇਸ ਸੰਸਾਰ ਤੋਂ ਕਿਸੇ ਵੇਲੇ ਬਗੈਰ ਦੱਸਿਆਂ ਪੁੱਛਿਆਂ ਕਿਸੇ ਦੀ ਸਲਾਹ ਦੇ ਚਲੇ ਜਾਣਾ। ਉਸ ਜਾਣ ਵਾਸਤੇ ਖਰਚ ਬੰਨ ਚੰਗਿਆਈਆਂ, ਜਪ ਤਪ ਕਾ ਬੰਦ ਬੇੜਦਾ ਜਿਤ ਲੰਘਾ ਹੈ ਵਿਹੇਲਾ। ਸਗੁਰਾਂ ਦੇ ਹੁਕਮ ਅਨੁਸਾਰ ਬੜਾ ਥੋੜ੍ਹਾ ਜਿਹਾ ਹੁਕਮ ਸਾਨੂੰ ਇੱਕ ਘੰਟਾ ਨਾਮ ਸਿਮਰਨ ਕਰਨ ਦਾ, ਸਣੇ ਕਿ ਅਸੀਂ ਸੂਰਜੋਂ ਪਹਿਲਾਂ ਇਸ਼ਨਾਨ, ਇੰਨਾ ਵੀ ਨਹੀਂ ਹੁੰਦਾ ਸਾਡੇ ਕੋਲੋਂ। ਜੇ ਇਹ ਕੁਛ ਹੋ ਜਾਵੇ ਤਾਂ ਸਗੁਰਾਂ ਦੀ ਕਿਰਪਾ ਨਾਲ ਉਹਨਾਂ ਨੇ ਜ਼ਿੰਮੇਵਾਰੀ ਲਈ ਇਸ ਗੱਲ ਦੀ। ਜ਼ਿੰਮੇਵਾਰੀ ਹੋਰ ਬਹੁਤ ਚੀਜ਼ਾਂ ਜੇ ਆਦਮੀ ਲੈਂਦਾ, ਗਰੰਟੀਆਂ ਮਿਲਦੀਆਂ ਨੇ, ਬੈਂਕਾਂ ਦੀਆਂ ਮਿਲਦੀਆਂ ਨੇ, ਪੈਸਿਆਂ ਦੀਆਂ ਮਿਲਦੀਆਂ ਨੇ, ਪਰ ਗਰੰਟੀ ਇਸ ਗੱਲ ਦੀ ਹੈ ਕਿ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਸਤਿਗੁਰੂ ਨੇ ਸਾਨੂੰ ਸਾਹਮਣਾ, ਜੇ ਅਸੀਂ ਸਗੁਰਾਂ ਦੀ ਕਿਰਪਾ ਨਾਲ ਉਹਨਾਂ ਦਾ ਹੁਕਮ ਮੰਨ ਸਕੀਏ। ਅੱਜ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਸੀ ਕਿ ਅੰਨ ਭਾਵੇਂ ਮੋਤੀਆਂ ਦੇ ਪਾ ਹੋ ਜਾਏ, ਗੁਰੂ ਦਾ ਸਿੱਖ ਜਿਹੜਾ ਨਾ ਉਹ ਭੁੱਖਾ ਨਹੀਂ ਮਰਦਾ। ਨਾਲ ਹੀ ਸਗੁਰਾਂ ਨੇ ਹੁਕਮ ਦਿੱਤਾ ਸੀ ਵੀ ਸਿੱਖ ਬਣੀਏ। ਜਦੋਂ ਆਦਮੀ ਬੜੀਆਂ ਸੋਚਾਂ ਸੋਚਦਾ ਕਿ ਮੈਂ ਹਿੰਦੁਸਤਾਨ ਦੇ ਵਾਸਤੇ ਇਹ ਕੁਛ ਕਰਾਂ ਆਹ ਕੁਛ ਕਰਾਂ, ਫਿਰ ਉਹ ਵੋਟਾਂ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਰਾਜਾ ਬਣਦਾ, ਪ੍ਰਾਈਮ ਮਿਨਿਸਟਰ ਬਣਦਾ, ਪ੍ਰੈਜੀਡੈਂਟ ਬਣਦਾ। ਜਦੋਂ ਉਹ ਪ੍ਰੈਜੀਡੈਂਟ ਬਣ ਜਾਂਦਾ ਫਿਰ ਉਹਦੇ ਵਾਸਤੇ ਕਾਰਾਂ ਅਤੇ ਨੌਕਰ ਸਿਪਾਹੀ ਸਭ ਕੁਛ ਆ ਜਾ ਹੁੰਦਾ। ਇਸੇ ਵਾਸਤੇ ਸਗੁਰਾਂ ਨੇ ਜਿਹੜਾ ਹੁਕਮ ਦਿੱਤਾ ਕਿ ਸਿੱਖ ਬਣੀਏ, ਸਿੱਖ ਬਣਿਆ ਤੋਂ ਬਾਅਦ ਫਿਰ ਸਾਰੀ ਚੀਜ਼ ਉਹ ਸਗੁਰਾਂ ਦੀ ਕਿਰਪਾ ਨਾਲ ਸਾਡੇ ਵਾਸਤੇ ਹੈ। ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰਾ ਕਾਮ ਆਵਤ ਇਹ, ਮੈਂ ਇਹ ਅੱਜ ਕਰਕੇ ਅੱਗੇ ਲਵਾਂ।